ਗੁਰੂ ਖਾਲਸੇ ਦਾ ਵੱਡਾ ਦੁਖੀ ਇਸ ਦੁਨੀਆਂ ਤੋਂ ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਦੇ ਅੱਗੇ ਲੱਗ ਕੇ ਚਲਾ ਗਿਆ। ਜ਼ਕਰੀਏ ਦੇ ਦੋ ਪੁੱਤਰ ਸ਼ਾਹ ਨਿਵਾਜ਼ ਤੇ ਜਈਆ ਖਾਨ ਸਨ, ਇੱਕ ਲਾਹੌਰ ਦਾ ਤੇ ਇੱਕ ਮੁਲਤਾਨ ਦਾ ਸੂਬੇਦਾਰ ਬਣ ਬੈਠੇ। ਪਰ ਸ਼ਾਹ ਨਿਵਾਜ਼ ਨੇ ਜਈਏ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸਾਰਾ ਇਲਾਕਾ ਲਾਹੌਰ ਤੇ ਮੁਲਤਾਨ ਆਪਣੇ ਕਬਜ਼ੇ 'ਚ ਕਰ ਲਿਆ। ਦੋਵਾਂ ਭਰਾਵਾਂ ਦੀ ਲੜਾਈ ਤੋਂ ਬਾਅਦ ਜਦੋਂ ਸ਼ਾਹ ਨਿਵਾਜ਼ ਜਿੱਤ ਗਿਆ, ਉਸਨੇ ਆਪਣੇ ਦੋ ਦੀਵਾਨ ਜੋ ਰੱਖੇ ਹੋਏ ਸਨ, ਇੱਕ ਦਾ ਨਾਮ ਸੀ ਲਖਪਤ ਰਾਏ, ਇੱਕ ਦਾ ਨਾਮ ਸੀ ਜਸਪਤ ਰਾਏ। ਸੱਕੇ ਭਰਾ ਖੱਤਰੀ, ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੈ, ਉੱਥੋਂ ਦੇ ਰਹਿਣ ਵਾਲੇ ਸਨ। ਕਲਾਨੌਰ ਨਿਵਾਸੀ ਲਖਪਤ ਰਾਏ ਤੇ ਜਸਪਤ ਰਾਏ ਸਿੱਖਾਂ ਦੇ ਨਾਲ ਈਰਖਾ ਰੱਖਦੇ ਸਨ, ਦੁਵੈਸ਼ ਰੱਖਦੇ ਸਨ। ਜਿੱਥੇ ਕਿਤੇ ਸਿੰਘਾਂ ਦਾ ਕੋਈ ਜਥਾ ਨਜ਼ਰ ਆਉਂਦਾ ਸੀ, ਹਮਲਾ ਕਰ ਦਿੰਦੇ ਸਨ। ਪਿੰਡਾਂ ਵਿੱਚੋਂ ਸਿੱਖਾਂ ਨੂੰ ਰਹਿਣ ਨਹੀਂ ਸੀ ਦਿੰਦੀ ਸਰਕਾਰ, ਪਿੰਡਿਓਂ ਘਰੋਂ ਕੱਢੇ ਹੋਏ ਜੰਗਲਾਂ ਵਿੱਚ ਤੇ ਜੰਗਲੋਂ ਕੱਢੇ ਹੋਏ ਪਾਣੀ ਵਿੱਚ। ਭਾਈ ਸਾਹਿਬ ਨੇ ਰਾਤੀਂ ਲਿਖਿਆ ਨਾ, ਦੋਹਰਾ ਆਪਾਂ ਸੁਣਿਆ ਸੀ ਵੀ ਘਰੋਂ ਨਿਕਲੇ ਹੋਏ ਤੇ ਜੰਗਲ 'ਚ ਲੁਕਦੇ ਨੇ, ਜੰਗਲ 'ਚ ਲੁਕੇ ਪਾਣੀ 'ਚ, ਪਾਣੀ ਤੋਂ ਕਿੱਥੇ ਜਾਣ ਹੁਣ ਅੱਗੇ। ਇੰਨਾ ਸਖ਼ਤ ਸਮਾਂ ਆ ਗਿਆ ਸੀਗਾ, ਇੰਨੀ ਵਿਪਤਾ ਦਾ ਟਾਈਮ ਸੀ। ਸਿਰ ਪਰ ਹੋਵੇ ਜਿਸਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼। ਸਰਕਾਰ ਕਹਿੰਦੀ ਸੀ ਅਸੀਂ ਆਪਣੇ ਦੇਸ਼ 'ਚ ਸਿੱਖਾਂ ਨੂੰ ਰਹਿਣ ਨਹੀਂ ਦੇਣਾ। ਕੇਸਨ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ, ਕੇਸਾਂ ਵਾਲਾ ਜਵਾਨ ਬੁੱਢਾ ਕੋਈ ਨਹੀਂ ਛੱਡਣਾ, ਬੱਚਾ ਕੋਈ ਨਹੀਂ ਛੱਡਣਾ। ਇੱਥੋਂ ਤੱਕ ਵੀ ਇਨਾਮ ਦੇ ਲਾਲਚੀ ਲੋਕ ਉਦੋਂ ਆਪਣੀਆਂ ਧੀਆਂ ਨੌਜਵਾਨ ਕੁੜੀਆਂ ਦੇ ਸਿਰ ਵੱਢ ਕੇ ਤੇ ਕੇਸ ਖਿਲਾਰ ਕੇ ਸਰਕਾਰ ਨੂੰ ਦੇ ਦਿੰਦੇ ਸਨ ਵੀ ਆਹ ਸਿੱਖਾਂ ਦੇ ਨੌਜਵਾਨ ਲੜਕੇ ਦੀ ਅਸੀਂ ਮੌਤ ਕੀਤੀ, ਉਹਨੂੰ ਮਾਰਿਆ, ਦਾ ਸਿਰ ਵੱਢ ਕੇ ਲਿਆਏ ਹਾਂ। ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਸਮਾਂ ਸੀ ਪੰਜਾਬ ਦੇ ਉੱਤੇ ਵਿਪਤਾ ਦਾ, ਸਿੱਖਾਂ ਦੇ ਉੱਤੇ। ਉਸ ਸਮੇਂ ਮੱਝ 'ਚੋਂ ਸਿੰਘ ਕੱਢੇ ਗਏ, ਕੁਝ ਕਿਤੇ ਕੋਈ ਕਿਤੇ ਚਲੇ ਗਏ, ਬਹੁਤ ਸਾਰੇ ਸਿੰਘ ਰਾਵੀ ਦੇ ਝੱਲਾਂ 'ਚ ਫਿਰ ਰਹੇ ਸਨ। ਜਿਹੜੇ ਝੱਲ ਹੁੰਦੇ ਨਾ ਦਰਿਆਵਾਂ ਦੇ ਕਿਨਾਰੇ ਵੱਡੇ ਵੱਡੇ, ਉਹਨਾਂ ਝੱਲਾਂ ਦੇ ਵਿੱਚ ਸਿੰਘ ਲੁੱਕ ਕੇ ਆਪਣਾ ਟਾਈਮ ਕੱਟ ਰਹੇ ਸਨ। ਕਿੰਨੀ ਵਿਪਤਾ ਸੀ, ਨਾ ਸਿੰਘਾਂ ਨੂੰ ਖਾਣ ਨੂੰ ਰੋਟੀ ਸੀ, ਨਾ ਪਹਿਨਣ ਨੂੰ ਕੱਪੜਾ ਸੀ, ਨਾ ਸਿਰ ਲੁਕਾਉਣ ਨੂੰ ਸਿਰ 'ਤੇ ਛੱਤ ਸੀ। ਗਰਮੀਆਂ ਅਤੇ ਸਰਦੀਆਂ ਝੱਲਾਂ ਵਿੱਚ ਕੱਟਣੀਆਂ ਪੈ ਰਹੀਆਂ ਸਨ। ਉਸ ਮੁਸੀਬਤਾਂ ਦੇ ਸਮੇਂ ਵਿੱਚ ਪੰਥ ਖਾਲਸਾ ਕਿਸ ਤਰ੍ਹਾਂ ਜੂਝਿਆ, ਔਰ ਛੋਟਾ ਘੱਲੂ ਘਾਰਾ ਜਿਹੜਾ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੈ, ਉਹਦੀ ਕਥਾ ਭਾਈ ਰਤਨ ਸਿੰਘ ਜੀ ਪੰਗੂ ਲਿਖ ਰਹੇ ਨੇ। ਆਪਾਂ ਸਰਵਣ ਕਰੀਏ, ਸਾਰੇ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਿੰਘ ਸੋ ਮਾਝੋਂ ਕੱਢਦੈ ਬੜੇ ਸੋ ਰਾਵੀ ਚੱਲ,
ਮਾਝੇ 'ਚੋਂ ਸਿੰਘ ਕੱਢ ਦਿੱਤੇ। ਮਾਝੇ 'ਚ ਪਿੰਡਾਂ ਵਿੱਚ ਸਿੱਖਾਂ ਦਾ ਰਹਿਣਾ ਮੁਸ਼ਕਲ ਹੋ ਗਿਆ। ਮਾਝੇ ਦੇ ਸਿੰਘ ਕਮਰ ਕਸੇ ਕਰਕੇ ਜਥੇਬੰਦ ਹੋ ਕੇ ਰਾਵੀ ਦੇ ਝੱਲਾਂ 'ਚ ਜਾ ਵੜੇ।
ਮਾਰ ਲੂਟ ਖਾਵਤ ਫਿਰੈ ਰਾਖੈ ਮਿਲ ਕਰ ਗੱਲ,
ਇੱਕ ਸਿੱਖੀ ਦੀ ਗੱਲ ਬਚਾਉਣ ਪਿੱਛੇ ਪੰਥ ਦੀ ਸ਼ਾਨ ਕਾਇਮ ਰਵੇ। ਸਿੰਘਾਂ ਨੇ ਤੁਰਕਾਂ ਦੀ ਈਨ ਨਹੀਂ ਮੰਨੀ, ਮਾਰ ਕੁੱਟ ਕੇ ਲੁੱਟ ਮਾਰ ਕਰਕੇ ਸਰਕਾਰ ਦੇ ਘੋੜੇ ਖੋਹ ਲੈਣੇ, ਸਰਕਾਰੀ ਰਾਸ਼ਨ ਪਾਣੀ ਖੋਹ ਲੈਣਾ, ਸਰਕਾਰੀ ਖਜ਼ਾਨੇ ਲੁੱਟ ਕੇ ਗੁਜ਼ਾਰਾ ਕਰਨਾ, ਇਹ ਉਸ ਵੇਲੇ ਸਿੰਘਾਂ ਦਾ ਵਰਤਾਰਾ ਸੀਗਾ।
ਹਾਂਜੀ, ਚੌਪਈ ਕਿਸੀ ਭਾਂਤ ਸਿੰਘ ਗੁਜ਼ਰ ਕਰਾਹੀ,
ਇਸ ਤਰ੍ਹਾਂ ਸਿੰਘ ਗੁਜ਼ਾਰਾ ਕਰਾਂ ਗੁਜ਼ਰ ਹੁੰਦੀ ਸੀ ਖਾਲਸੇ ਪੰਥ ਦੀ।
ਫੌਜ ਘਣੀ ਲੱਖ ਨੱਠ ਪੀ ਜਾਹੀ,
ਜਦੋਂ ਤੁਰਕਾਂ ਦੀ ਫੌਜ ਜ਼ਿਆਦਾ ਹੁੰਦੀ ਸੀ ਉਸ ਵੇਲੇ ਸਿੰਘ ਆਪਣਾ ਪਾਸਾ ਬੁਲਾ ਜਾਂਦੇ ਸਨ, ਹਰਨ ਭਰਨ ਹੋ ਜਾਂਦੇ ਸਨ। ਸਰਕਾਰ ਦੀ ਫੌਜ ਜਦੋਂ ਵੇਖਦੇ ਸੀ ਵੀ ਜ਼ਿਆਦੀ ਹੈ, ਉਦੋਂ ਜੰਗਲਾਂ 'ਚ ਜਾ ਵੜਦੇ ਸਨ ਤੇ ਜਦੋਂ ਦਾ ਲੱਗਦਾ ਸੀ ਫੇਰ ਸਰਕਾਰ ਨੂੰ ਹੱਥ ਵਿਖਾ ਦਿੰਦੇ ਸਨ।
ਮਾਰ ਕਾਫਲੇ ਲੈ ਵਪਾਰੀ,
ਔਰ ਤੁਰਕਾਂ ਦੇ ਕਾਫਲੇ ਜਿਹੜੇ ਪਿਸ਼ੌਰ ਤੋਂ ਲਾਹੌਰ, ਲਾਹੌਰ ਤੋਂ ਦਿੱਲੀ ਜਾਣ ਵਾਲੇ ਰੋਡ ਹਨ, ਵੱਡੀਆਂ ਸੜਕਾਂ ਹਨ, ਉਹਨਾਂ ਤੋਂ ਜਦੋਂ ਸਰਕਾਰ ਦੇ ਖਜ਼ਾਨੇ, ਸਰਕਾਰੀ ਘੋੜੇ, ਸਰਕਾਰੀ ਰਾਸ਼ਨ ਗੱਡਿਆਂ ਤੇ ਲੰਘਦਾ ਸੀ, ਸਿੰਘ ਖੋਹ ਲੈਂਦੇ ਸਨ।
ਲਾਹੌਰ ਗਿਰਦ ਤੇ ਨਾ ਦਇਓ ਜਾਰੀ,
ਸਿੰਘਾਂ ਨੇ ਵੀ ਲਾਹੌਰ ਦੇ ਆਲੇ ਦੁਆਲੇ ਉਜਾੜਾ ਪਾ ਛੱਡਿਆ ਸੀ। ਜੇ ਸਰਕਾਰ ਸਿੱਖਾਂ ਦੀ ਵੈਰੀ ਸੀ ਤੇ ਸਿੱਖ ਵੀ ਘੱਟ ਨਹੀਂ ਸੀ ਕਰਦੇ, ਲੱਗੇ ਹੱਥ ਸਰਕਾਰ ਨੂੰ ਦਿਨੇ ਤਾਰੇ ਵਿਖਾ ਦਿੰਦੇ ਸਨ। ਕਈ ਵਾਰੀ ਲਾਹੌਰ ਦੇ ਬਾਜ਼ਾਰਾਂ ਵਿੱਚੋਂ ਵੀ ਨਵਾਬ ਕਪੂਰ ਸਿੰਘ ਜੀ ਵਰਗੇ ਯੋਧੇ ਲੁੱਟਮਾਰ ਕਰਕੇ ਆਏ ਹਨ।
ਦੇਖ ਤੁਰ ਕਣਕੋ ਲਾਗੇ ਆਗ,
ਜਦੋਂ ਸਿੰਘ ਲੁੱਟਮਾਰ ਕਰਕੇ ਲੈ ਜਾਂਦੇ ਸਨ, ਤੁਰਕ ਦੇਖਦੇ ਰਹਿ ਜਾਂਦੇ ਸਨ, ਤੁਰਕਾਂ ਨੂੰ ਦੇਖ ਕੇ ਅੱਗ ਲੱਗ ਜਾਂਦੀ ਸੀ ਵੀ ਇਹ ਸਿੱਖ ਕਿਹੜੀ ਮਿੱਟੀ ਦੇ ਬਣੇ ਹੋਏ ਹਨ, ਇਹ ਸਿੱਖ ਸਾਡੀ ਈਨ ਨਹੀਂ ਮੰਨਦੇ।
ਮਾਰੇ ਸਿੰਘਨ ਗੈਲੇ ਲਾਗ,
ਉਹ ਸਿੰਘਾਂ ਦੇ ਪਿੱਛੇ ਲੱਗ ਕੇ, ਸਿੰਘਾਂ ਦਾ ਪਿੱਛਾ ਕਰਕੇ ਸਿੰਘਾਂ ਨੂੰ ਮਾਰਦੇ ਸਨ।
ਮੁੜ ਮੁੜ ਲੁਕ ਲੁਕ ਸਿੰਘ ਸੋਲਰ,
ਸਿੰਘ ਉਸ ਵੇਲੇ ਜੰਗਲਾਂ ਚ ਲੁਕ ਕੇ ਕਦੀ ਕਿਸੇ ਪਾਸਿਓਂ ਦੀ ਆ ਕੇ ਦੁਸ਼ਮਣ ਤੇ ਪੈ ਜਾਂਦੇ ਸਨ, ਕਦੀ ਕਿਸੇ, ਮੁੜ ਮੁੜ ਲੁਕ ਲੁਕ ਸਿੰਘ ਲੜ ਪਰੇ। ਇਹਦਾ ਮਤਲਬ ਹੈ ਕਦੀ ਤੇ ਦਰਸ਼ਨ ਦੇ ਦੇਣੇ ਸਾਹਮਣੇ ਉਹਦੀ, ਤੇ ਕਦੀ ਗੁਪਤ ਹੋ ਜਾਣਾ, ਤੇ ਫਿਰ ਪਿੱਛੋਂ ਦੀ ਆ ਕੇ ਚਪੇਟ ਮਾਰ ਕੇ ਤੁਰਕਾਂ ਨੂੰ ਨੁਕਸਾਨ ਕਰਕੇ, ਕਿਉਂਕਿ ਸਿੱਧੀ ਲੜਾਈ ਲੜਨ ਦਾ ਟਾਈਮ ਨਹੀਂ ਸੀ, ਸਿੰਘ ਥੋੜੇ ਸਨ, ਸਰਕਾਰ ਦੀ ਫੌਜ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ, ਤੇ ਜਥੇਬੰਦੀ ਸਿੱਖਾਂ ਦੀ ਉਦੋਂ ਖਿੰਡੀ ਪੁੰਡੀ ਸੀ, ਇਸ ਕਰਕੇ ਸਿੰਘ ਲੁਕ ਲੁਕ ਕੇ ਦੁਸ਼ਮਣ ਤੇ ਹੱਲੇ ਕਰਦੇ ਰਹਿੰਦੇ ਸਨ।
ਬਹੁਤਾਂ ਸੋ ਕਿਆ ਥੋੜੇ ਕਰ,
ਬਹੁਤਿਆਂ ਦਾ ਮੁਕਾਬਲਾ ਥੋੜੇ ਬੰਦੇ ਕਿਵੇਂ ਕਰ ਸਕਦੇ, ਇਹ ਤਾਂ ਤੁਸੀਂ ਜਾਣਦੇ ਹੀ ਹੋ। ਇੱਕ ਪਾਸੇ ਹਜ਼ਾਰਾਂ ਲੱਖਾਂ ਫੌਜ ਸਰਕਾਰ ਦੀ ਤਾਜ਼ਾ ਦਮ ਆਈ ਜਾਣੀ ਹੈ, ਉਹਨਾਂ ਨੇ ਕਿਹੜਾ ਮੁੱਕਣਾ। ਇਹ ਵਿਚਾਰੇ ਮਾਵਾਂ ਦੇ ਲਾਲ ਗੁਰੂ ਦੇ ਆਸਰੇ ਤੇ, ਕੋਈ ਆਸਰਾ ਨਹੀਂ ਸੀ, ਗੁਰੂ ਦਾ ਆਸਰਾ ਸੀਗਾ, ਕੋਈ ਇਹਨਾਂ ਨੂੰ ਜਗੀਰ ਨਹੀਂ ਸੀ, ਕੋਈ ਇਹਨਾਂ ਕੋਲ ਪੈਸਾ ਨਹੀਂ ਸੀ, ਕੋਈ ਇਹਨਾਂ ਕੋਲ ਕਿਲਾ ਨਹੀਂ ਸੀ, ਕੋਈ ਰਹਿਣ ਨੂੰ ਘਰ ਨਹੀਂ ਸੀ, ਘੋੜੇ ਵੀ ਤੁਰਕਾਂ ਕੋਲੋਂ ਖੋਹਣੇ ਪੈਂਦੇ ਸਨ, ਤੇ ਬਸ ਗੁਰੂ ਖਾਲਸਾ ਇਸ ਤਰ੍ਹਾਂ ਜੂਝ ਰਿਹਾ ਸੀ।
ਨਾ ਜਖੀਰਾ ਸਿੰਘਾਂ ਪਾਸ,
ਸਿੰਘਾਂ ਦੇ ਕੋਲ ਕੋਈ ਜਖੀਰਾ ਨਹੀਂ ਸੀ ਜਿੱਥੋਂ ਉਹ ਆਪਣਾ ਰੋਜੀ ਰੋਟੀ ਦਾ, ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕਣ।
ਸ਼ਸਤਰ ਬਸਤਰ ਹੀਣ ਸੋ ਖਾਸ,
ਸ਼ਸਤਰਾਂ ਤੇ ਬਸਤਰਾਂ ਤੋਂ ਹੀਣੇ ਵਿਚਾਰੇ ਸਿੰਘ ਲੜ ਰਹੇ ਸਨ।
ਨਾਂਗੇ ਖਰੇ ਓ ਭੁੱਖੇ ਪਿਆਸੇ,
ਕਿਹੋ ਜਿਹਾ ਸਮਾਂ ਸੀ। ਇੱਕ ਕਸ਼ਹਿਰਾ ਵੀ ਬੜੀ ਮੁਸ਼ਕਲ ਨਾਲ ਜੁੜਦਾ ਸੀਗਾ, ਇੱਕ ਜਾਂਗੀਆ, ਇੱਕ ਸਿਰ ਪਟਕਾ, ਪੂਰੇ ਗਾਤੀ ਬਾਣਾ ਜਟਕਾ। ਪੰਥ ਪ੍ਰਕਾਸ਼ ਭਾਈ ਦਾ ਗਿਆਨ ਸਿੰਘ ਜੀ ਨੇ ਜਿਹੜਾ ਲਿਖਿਆ ਉਹਦੇ ਚ ਪੰਕਤੀ ਆਉਂਦੀ ਹੈ, ਕਹਿੰਦੇ ਇੱਕ ਕਸ਼ਹਿਰਾ, ਇੱਕ ਸਿਰ ਤੇ ਦਸਤਾਰ ਤੇ ਬਾਕੀ ਲੱਕ ਨੂੰ ਪਾਣ ਨੂੰ ਕੱਪੜਾ ਨਹੀਂ ਸੀ ਹੁੰਦਾ, ਕਈ ਵਾਰੀ ਮਾੜਾ ਮੋਟਾ ਖੇਸ ਮਿਲ ਜਾਵੇ ਤੇ ਉਹਨੂੰ ਲੱਕ ਨੂੰ ਬੰਨ ਲੈਂਦੇ ਸਨ, ਪਰ ਨੰਗੀ ਤਲਵਾਰ ਤੇ ਘੋੜੇ ਦੀ ਕਾਠੀ ਇਹ ਉਦੋਂ ਸਿੰਘਾਂ ਦਾ ਟਿਕਾਣਾ ਸੀਗਾ, ਏਦਾਂ ਸਿੰਘ ਰਹਿੰਦੇ ਸਨ। ਹਾਂਜੀ,
ਦਾਰੂ ਸਿੱਕਾ ਨੇ ਕੁਛ ਪਾਸੇ,
ਲੜਨ ਵਾਸਤੇ ਅਸਲਾ ਵੀ ਕੋਈ ਨਹੀਂ ਸੀ, ਦਾਰੂ ਸਿੱਕਾ ਵੀ ਕੋਈ ਬੰਦੂਕਾਂ ਦੇ ਵਿੱਚ ਪਾਉਣ ਨੂੰ ਗੋਲੀਆਂ ਬਣਾਉਣ ਲਈ ਆਪਣੀ ਕੋਈ ਫੈਕਟਰੀ ਵੀ ਨਹੀਂ ਸੀ ਵੀ ਜਿੱਥੇ ਗੋਲੀਆਂ ਜਾਂ ਬੰਦੂਕਾਂ ਜਾਂ ਹਥਿਆਰ ਬਣਦੇ ਹੋਣ, ਸਰਕਾਰ ਦੇ ਹਥਿਆਰ ਖੋਹਣੇ ਪੈਂਦੇ ਸਨ, ਉਹ ਬੜਾ ਮੁਸ਼ਕਲ ਕੰਮ ਸੀਗਾ।
ਹਾਟ ਪਟਨ ਬਾਜ਼ਾਰ ਸੋਨਾ ਹੀ,
ਸਿੰਘਾਂ ਨੂੰ ਖਰੀਦਣ ਵਾਸਤੇ ਬਾਜ਼ਾਰਾਂ ਵਿੱਚ ਦੁਕਾਨਾਂ ਤੇ ਜਾਣਾ ਮਿਲਦਾ ਨਹੀਂ ਸੀ, ਇਹ ਨਹੀਂ ਵੀ ਬਾਜ਼ਾਰ ਚ ਜਾ ਕੇ ਕੋਈ ਸੌਦਾ ਖਰੀਦ ਕੇ ਲੈ ਆਵੇ, ਜੇਬ ਚ ਪੈਸੇ ਹੋਣ ਤੇ ਬੰਦਾ ਬਾਜ਼ਾਰੋਂ ਵੀ ਲਿਆ ਕੇ ਰੋਟੀ ਤੇ ਖਾ ਲੈਂਦਾ, ਪਰ ਸਿੱਖਾਂ ਦਾ ਬਾਜ਼ਾਰਾਂ ਵਿੱਚ ਵੜਨਾ ਇੱਥੋਂ ਤੱਕ ਵੀ ਸੀ ਵੀ ਜੇ ਕਿਸੇ ਬੀਬੀ ਦੇ ਕੋਲ ਬੱਚਾ ਕੇਸਾਂ ਵਾਲਾ ਹੋਵੇ ਤੇ ਉਹ ਵਿਚਾਰੀ ਬਾਜ਼ਾਰ ਚੋਂ ਉਹ ਵੀ ਸਮਾਨ ਨਹੀਂ ਸੀ ਲਿਆ ਸਕਦੀ ਵੀ ਉਹਦਾ ਬੱਚਾ ਜਿਹੜਾ ਉਹ ਪਛਾਣ ਕਰਾ ਦਿੰਦਾ ਵੀ ਸਿੱਖਾਂ ਦੀ ਬੀਬੀ ਹੈ, ਸਿੱਖਾਂ ਦੀ ਔਰਤ ਹੈ। ਇੱਥੋਂ ਤੱਕ ਔਖਾ ਸੀਗਾ ਵੀ ਬੀਬੀਆਂ ਵੀ ਭੇਸ ਬਦਲ ਕੇ ਮੁਸਲਮਾਨੀ ਬੁਰਕੇ ਪਾ ਕੇ ਜਾਂਦੀਆਂ ਸਨ ਤੇ ਸਮਾਨ ਲਿਆ ਕੇ ਜੰਗਲਾਂ ਚ ਸਿੰਘਾਂ ਨੂੰ ਰਾਸ਼ਨ ਪਾਣੀ, ਕੱਪੜੇ ਲੱਤੇ, ਕਈ ਵਾਰੀ ਬਸਤਰ ਖਰੀਦਦੇ ਬੀਬੀਆਂ, ਕੋਈ ਨਾ ਕੋਈ ਰਾਹ ਕੱਢ ਕੇ ਪਿੰਡਾਂ ਦੀਆਂ ਮਾਈਆਂ ਖੇਸ ਬੁਣ ਕੇ ਸਿੰਘਾਂ ਨੂੰ ਦਿੰਦੀਆਂ ਸਨ, ਜਾਂ ਮਾੜਾ ਮੋਟਾ ਕੋਈ ਹਿੰਦੂ ਭਰਾ ਜਿਹੜੇ ਚੰਗੇ ਸਨ ਉਹ ਸਿੱਖਾਂ ਦੀ ਮਦਦ ਕਰਦੇ ਸਨ।
ਰੋਗੀ ਔਕਤ ਬਿਨ ਮਰ ਜਾਹੀ।
ਸਾਧ ਸੰਗਤ ਜੀ, ਜੰਗਲਾਂ ਚ ਰਹਿਣ ਵਾਲੇ ਸਿੰਘ ਰੋਗੀ, ਜੇ ਕਿਸੇ ਨੂੰ ਕੋਈ ਸੱਟ ਲੱਗੀ, ਗੋਲੀ ਲੱਗੀ ਹੈ, ਇਲਾਜ ਤੋਂ ਬਿਨਾਂ ਹੀ ਤੜਫ ਤੜਫ ਕੇ ਮਰ ਜਾਂਦੇ ਸਨ। ਕਿਸੇ ਨੂੰ ਕੋਈ ਜੰਗਲਾਂ ਚ ਸੱਪ ਲੜ ਗਿਆ, ਕਿਸੇ ਨੂੰ ਕੁਛ ਹੋ ਗਿਆ, ਕੋਈ ਬਿਮਾਰ ਹੋ ਗਿਆ, ਕਿਸੇ ਨੂੰ ਬੁਖਾਰ ਹੋ ਗਿਆ, ਦਵਾਈ ਥੋੜਾ ਸੀ ਉਦੋਂ ਸਿੱਖਾਂ ਕੋਲ, ਰੋਗੀ ਔਖਦ ਬਿਨ ਮਰ ਜਾਹੀ। ਆਹੋ ਸਾਧ ਸੰਗਤ ਜੀ, ਅੱਜ ਆਪਾਂ ਰਾਜ ਕਰ ਰਹੇ ਹਾਂ, ਇਹ ਉਹਨਾਂ ਸਿੰਘਾਂ ਦੀ ਕੁਰਬਾਨੀ ਹੈ ਜਿਹੜੇ ਸਾਡੇ ਬਜ਼ੁਰਗ 18ਵੀਂ ਸਦੀ ਦੇ ਵਿੱਚ ਲੜਦੇ ਰਹੇ ਹਨ। ਰੋਗੀ ਔਖਦ ਬਿਨ, ਦਵਾਈ ਤੋਂ ਬਿਨਾਂ ਬੰਦੇ ਦੀ ਤੜਫ ਤੜਫ ਕੇ ਜਾਨ ਨਿਕਲਣੀ ਕਿੰਨੀ ਔਖੀ ਗੱਲ ਹੈ। ਹਾਂਜੀ,
ਗੁਰ ਬਚਨਨ ਕੀ ਉਨਕੋ ਆਸ।
ਬਸ ਇੱਕ ਉਹਨਾਂ ਨੂੰ ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਸੀ ਕਿ ਗੁਰੂ ਕਲਗੀਆਂ ਵਾਲੇ ਨੇ ਸਾਨੂੰ ਰਾਜ ਦੇਣਾ ਹੈ। ਗੁਰੂ ਨਾਨਕ ਦੇਵ ਜੀ ਨੇ ਮੱਕੇ ਵਿੱਚ ਕਾਜੀ ਰੁਕਨਦੀਨ ਨੂੰ ਕਿਹਾ ਹੈ ਕਿ ਕਾਜੀ ਰੁਕਨਦੀਨ ਸੁਣੋ, ਕਾਜੀ ਰੁਕਨਦੀਨ ਸਿੰਘ ਕਰੇਂਗੇ ਰਾਜ, ਮਲੇਸ਼ ਸੇਖ ਸਭ ਨਿਵੇਂਗੇ, ਪੀਰ ਮੁਰੀਦ ਸਾਹਿਬ, ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂ ਕੇ ਸੀਸ ਪਰ ਬੜੀ ਕਰੇਗੀ ਮੌਜ। ਔਰ ਸਿੰਘਾਂ ਦਾ ਐਸਾ ਪ੍ਰਤਾਪ ਹੋਣਾ, ਹੰਨੇ ਹੰਨੇ ਖਾਲਸੇ ਦੀ ਮੀਰੀ ਹੋਣੀ ਹੈ। ਇਹ ਬਚਨ ਵੱਡਿਆਂ ਗੁਰੂਆਂ ਦੇ ਸਿੱਖਾਂ ਨੇ ਪੱਲੇ ਬੰਨੇ ਹੋਏ ਸਨ, ਗੁਰੂ ਭਰੋਸੇ ਨਾਲ, ਉਹ ਸਿਰਫ ਗੁਰੂ ਦੇ ਭਰੋਸੇ ਨਾਲ ਲੜ ਰਹੇ ਸਨ।
ਯਹੀ ਖਜ਼ਾਨਾ ਉਨਕੇ ਪਾਸ।
ਇੱਕੋ ਹੀ ਖਜ਼ਾਨਾ ਸੀ ਸਿੱਖਾਂ ਦੇ ਕੋਲ, ਕੀ ਸੀ? ਗੁਰੂ ਦਾ ਬਚਨ। ਗੁਰ ਕਾ ਬਚਨ ਲੈ ਬਾਂਧਿਓ ਪਾਲੇ, ਗੁਰੂ ਦਾ ਬਚਨ ਪੱਲੇ ਬੰਨਿਆ ਸੀ ਖਾਲਸੇ ਪੰਥ ਨੇ।
ਦੋਹਰਾ ਤੋਪੀ ਸਿੰਘ ਹੋਵੇ ਘਣੇ, ਨਿਰਜਨ ਔਰ ਸੋ ਔਰ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਰਤਨ ਸਿੰਘ ਜੀ ਕਹਿੰਦੇ ਫੇਰ ਵੀ ਖਾਲਸਾ ਵੱਧਦਾ ਜਾ ਰਿਹਾ ਸੀ, ਮਾਰਨ ਵਾਲੇ ਮੁਕਾਉਣ ਦੇ ਲਈ ਕੋਸ਼ਿਸ਼ਾਂ ਕਰ ਰਹੇ ਸਨ, ਪਰ ਰੋਜ਼ ਸੈਂਕੜੇ ਹੀ ਅੰਮ੍ਰਿਤ ਛਕ ਲੈਂਦੇ ਸਨ। ਜੰਗਲਾਂ ਵਿੱਚ ਅੰਮ੍ਰਿਤ ਸੰਚਾਰ ਹੁੰਦੇ ਸਨ, ਦਰਖਤਾਂ ਦੇ ਥੱਲੇ ਕਿਹੋ ਜਿਹਾ ਨਜ਼ਾਰਾ ਹੋਵੇਗਾ, ਸਿੰਘਾਂ ਦੀਆਂ ਛਾਉਣੀਆਂ ਜੰਗਲਾਂ 'ਚ ਪਈਆਂ ਹੋਣਗੀਆਂ। ਤੇ ਸਾਧ ਸੰਗਤ ਜੀ ਉੱਥੇ ਜੰਗਲਾਂ ਦਰਖਤਾਂ ਦੇ ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਤੇ ਪੰਜ ਪਿਆਰੇ ਉੱਥੇ ਹੀ ਖੰਡਾ ਫੇਰ ਕੇ ਅੰਮ੍ਰਿਤ ਛਕਾਉਂਦੇ ਸਨ। ਇਸ ਤਰ੍ਹਾਂ ਖਾਲਸਾ ਜੰਗਲਾਂ 'ਚ ਰਹਿੰਦਾ ਸੀਗਾ। ਹਾਂਜੀ,
ਦੁੱਖ ਦਰਦ ਕਛ ਨਾ ਗਿਣੈ।
ਕੋਈ ਦੁੱਖ ਦਲਿੱਦਰ ਗਿਣਦੇ ਹੀ ਨਹੀਂ ਸੀ, ਦੁੱਖ ਨੂੰ ਤਾਂ ਸਮਝਦੇ ਸੀ, ਗੱਲ ਹੀ ਕੋਈ ਨੀ। ਉਹਨਾਂ ਵਾਸਤੇ ਵੱਡੀ ਤੋਂ ਵੱਡੀ ਮੁਸੀਬਤ ਆਮ ਗੱਲ ਸੀਗੀ।
ਮਰਨੋ ਲੜਨੋ ਦੌੜ,
ਲੜ ਕੇ ਮਰਨਾ, ਦੌੜ ਦੌੜ ਕੇ। ਸੌ ਸੌ ਮੀਲ ਰਾਤੋ ਰਾਤ ਦੌੜ ਜਾਂਦੇ ਸਨ, ਸੌ ਸੌ ਮੀਲ ਪੈਦਲ ਦੌੜਨਾ ਸਾਧ ਸੰਗਤ ਜੀ ਬੜਾ ਔਖਾ ਜੇ। ਜਾਂ ਮਾਤੜ ਸਾਥੀ ਨੂੰ ਕੋਈ ਪੰਜ ਚਾਰ ਮੀਲ ਤੁਰਨਾ ਪੈ ਜੇ, ਜਾਨ ਨਿਕਲ ਜਾਂਦੀ। ਉਹ ਵਿਚਾਰੇ ਰੋਜ਼ ਹੀ ਦੌੜੇ ਫਿਰਦੇ ਸਨ। ਹਾਂਜੀ,
ਚੌਪਈ ਤਵੇ ਖਾਲਸੇ ਐਸ ਵਿਚਾਰਾ,
ਖਾਲਸੇ ਨੇ ਇਸ ਤਰ੍ਹਾਂ ਵਿਚਾਰ ਕੀਤੀ,
ਮਾਰਾ ਤੁਰਕਨ ਕੇ ਪੁਜਦਾਰਾ।
ਏਦਾਂ ਗੱਲ ਨੀ ਬਣਨੀ, ਜੇ ਸਾਨੂੰ ਇਹ ਟਿਕਣ ਨੀ ਦਿੰਦੇ, ਆਪਾਂ ਵੀ ਇਹਨਾਂ ਨੂੰ ਟਿਕਣ ਨੀ ਦੇਣਾ। ਇਹ ਸਾਨੂੰ ਘਰਾਂ ਚ ਨੀ ਵਸਣ ਦਿੰਦੇ, ਗੁਰਦੁਆਰਿਆਂ ਚ ਨਹੀਂ ਰਹਿਣ ਦਿੰਦੇ। ਜਿੰਨੇ ਗੁਰਦੁਆਰੇ ਸੀ, ਅੰਮ੍ਰਿਤਸਰ, ਤਰਨ ਤਾਰਨ, ਨਨਕਾਣਾ ਸਾਹਿਬ, ਸਾਰਿਆਂ ਦੇ ਆਲੇ ਦੁਆਲੇ ਚੌਕਸੀ ਰਹਿੰਦੀ ਸੀ ਕਿ ਸਿੱਖ ਮੱਥਾ ਟੇਕਣ ਤਾਂ ਨਹੀਂ ਕੋਈ ਆਇਆ। ਗੁਰਦੁਆਰੇ ਬੰਦ ਪਏ ਸਨ, ਗੁਰਦੁਆਰਿਆਂ ਵਿੱਚ ਕੀਰਤਨ ਕਥਾ ਬੰਦ ਹੋ ਚੁੱਕੀ ਸੀ, ਪਿੰਡਾਂ 'ਚ ਸਿੱਖ ਰਹਿੰਦੇ ਨਹੀਂ ਸਨ, ਰਹਿਣ ਨਹੀਂ ਸੀ ਦਿੰਦੇ। ਸਿੰਘਾਂ ਨੇ ਆਖਿਆ ਹੁਣ ਇਹਨਾਂ ਦੇ ਫੌਜਦਾਰਾਂ ਨੂੰ ਮਾਰੀਏ, ਇਹਨਾਂ ਦੇ ਜਿਹੜੇ ਵੱਡੇ ਵੱਡੇ ਅਫਸਰ ਨੇ ਨਾ, ਜਿਹੜੇ ਸਾਡੇ ਪਿੱਛੇ ਪਏ ਨੇ, ਉਹਨਾਂ ਨੂੰ ਸੋਧਾ ਲਾਈਏ।
ਮਾਰੇ ਫੌਜ ਕੋ ਸੁਧੇ ਹੋਵੋ,
ਔਰ ਜੇ ਤੁਰਕਾਂ ਦੀ ਫੌਜ ਆਵੇ ਤੇ ਸਿੱਧੇ ਹੋ ਕੇ ਮਾਰੀਏ, ਹੁਣ ਲਿਹਾਜ ਨਾ ਕਰੀਏ ਕਿਸੇ ਦਾ। ਜੇ ਸਾਡਾ ਲਿਹਾਜ ਨਹੀਂ ਕਰਦੇ, ਅਸੀਂ ਇਹਨਾਂ ਦਾ ਕਿਉਂ ਲਿਹਾਜ ਕਰੀਏ।
ਲੂਟ ਫੌਜ ਕੋ ਦਾਰਿਦ ਖੋਵੋ,
ਔਰ ਫੌਜ ਨੂੰ ਲੁੱਟੋ, ਸਰਕਾਰ ਦੇ ਖਜ਼ਾਨੇ ਲੁੱਟੋ, ਸਰਕਾਰ ਦੇ ਘੋੜੇ ਲੁੱਟੋ, ਸਰਕਾਰ ਦੇ ਹਥਿਆਰ ਖੋਵੋ, ਆਪਣਾ ਦਲਿੱਦਰ ਦੂਰ ਕਰੋ। ਪਹਿਲਾਂ ਸਭ ਤੋਂ ਵੱਡੀ ਹੁੰਦੀ ਤਾਕਤ, ਜਿਹਦੇ ਹੱਥ ਤਾਕਤ ਹੈ। ਮਹਾਰਾਜ ਬਾਣੀ ਕਹਿੰਦੇ ਜਿਸ ਹੱਥ ਜ਼ੋਰ, ਘਰ ਵੇਖਿਆ ਸੋਏ, ਜ਼ੋਰ ਤਾਂ ਜ਼ਰੂਰੀ ਹੈ ਨਾ, ਤੇ ਜੇ ਜ਼ੋਰ ਨਹੀਂ ਤੇ ਕੁਛ ਵੀ ਨਹੀਂ ਕਰ ਸਕਦੇ। ਪੈਸਾ ਵੀ ਚਾਹੀਦਾ, ਘੋੜੇ ਵੀ ਚਾਹੀਦੇ, ਹਥਿਆਰ ਵੀ ਚਾਹੀਦੇ, ਤੇ ਖਾਣ ਨੂੰ ਰਾਸ਼ਨ ਪਾਣੀ ਵੀ ਚਾਹੀਦਾ, ਤਾਂ ਬਚਾਂਗੇ। ਤੇ ਜੇ ਆਪਾਂ ਏਦਾਂ ਹੀ ਇਹਨਾਂ ਦੇ ਅੱਗੇ ਅੱਗੇ ਦੌੜੇ ਫਿਰੇ ਤੇ ਸਾਨੂੰ ਖਤਮ ਕਰ ਦੇਣਗੇ। ਹਾਂਜੀ,
ਹਾਥੀ ਘੋੜੇ ਉੱਠ ਲਿਆਮ,
ਇਹਨਾਂ ਦੇ ਹਾਥੀ ਘੋੜੇ ਊਂਠ ਖੋਹ ਲਓ, ਇਹਨਾਂ ਕੋਲੋਂ ਖੋਹ ਕੇ ਜੰਗਲਾਂ 'ਚ ਵੜ ਜਾਓ, ਘੋੜੇ ਨਹੀਂ ਰਹਿਣ ਦੇਣੇ ਤੁਰਕਾਂ ਦੇ ਕੋਲ। ਸਿੰਘਾਂ ਨੇ ਇਹ ਇਰਾਦਾ ਪੱਕਾ ਕਰ ਲਿਆ ਹੋਇਆ ਸੀ, ਸਨ 1746 ਚੜ੍ਹਦਿਆਂ ਹੀ ਹਾਂਜੀ
ਰਾਜ ਸਾਜ ਬਿਨ ਰਾਜ ਨਾ ਪਾਵੋ
ਸਿੰਘ ਸੋਚਦੇ ਰਾਜ ਸਾਜ ਤੋਂ ਬਿਨ ਰਾਜ ਮਿਲਦਾ ਨਹੀਂ ਰਾਜ ਸਾਜ ਜੰਗਾ ਸਿੰਘਾਂ ਦੀ ਬੋਲੀ ਵਿਚ ਜਿਹੜਾ ਘਰ ਦਾ ਸਮਾਨ ਹੁੰਦਾ ਨਾ ਜਾਂ ਫੌਜ ਦਾ ਉਹਨੂੰ ਰਾਜ ਸਾਜ ਕਹਿੰਦੇ ਆ ਘੋੜੇ ਦੀ ਕਾਠੀ ਹੋ ਗਈ ਸਿੰਘ ਦੇ ਕੱਪੜੇ ਹੋ ਗਏ ਆਪਣਾ ਗੜਵਾ ਬਾਟਾ ਜਿੰਨਾ ਉਹ ਵਰਤੋਂ ਦਾ ਸਮਾਨ ਉਹਨੂੰ ਕਹਿੰਦੇ ਰਾਜ ਸਾਜ ਤੇ ਇਹਦਾ ਮਤਲਬ ਵੀ ਜਿਹੜਾ ਸਮਾਨ ਚਾਹੀਦਾ ਉਹ ਤਾਂ ਚਾਹੀਦਾ ਹੀ ਹੈ ਨਾ ਆਟਾ ਦਾਲ ਲੰਗਰ ਪਾਣੀ ਛਕਣਾ ਤੇ ਕੱਪੜਾ ਵੀ ਚਾਹੀਦਾ ਮਾੜਾ ਮੋਟਾ ਕੰਨ ਢੱਕਣ ਲਈ ਸ਼ਸਤਰ ਵੀ ਚਾਹੀਦੇ ਨੇ ਲੜਨ ਲਈ ਤੇ ਘੋੜੇ ਵੀ ਚਾਹੀਦੇ ਨੇ ਆਉਣ ਜਾਣ ਲਈ ਆਪਾਂ ਇਹ ਸਮਾਨ ਮੁਸਲਮਾਨਾਂ ਫੌਜਾਂ ਕੋਲੋਂ ਖੋਹ ਲਈਏ ਤਾਂ ਹੀ ਰਾਜ ਕਰਾਂਗੇ ਤੇ ਜੇ ਆਪਾਂ ਏਦਾਂ ਹੀ ਬੈਠੇ ਵੇਖਦੇ ਰਹੇ ਦੁਸ਼ਮਣ ਦੇ ਮੂੰਹ ਵੱਲ ਰਾਜ ਥੋੜਾ ਦੇ ਦੇਗਾ ਸਾਨੂੰ ਕੋਈ ਹਾਂਜੀ
ਭੂਮ ਮੈਲੋ ਲੈ ਕਿਲਾ ਚਨਾਈ
ਕਹਿੰਦੇ ਜ਼ਮੀਨਾਂ ਮੱਲ ਲੋ ਕਬਜ਼ੇ ਕਰ ਲੋ ਭੂਮ ਮੱਲੋ ਮੱਲ ਲੋ ਜ਼ਮੀਨਾਂ ਉੱਥੇ ਕਿਲੇ ਬਣਾ ਲੋ ਕਿਲੇ ਖੋਹ ਲੋ ਤੁਰਕਾਂ ਕੋਲੋਂ ਏਦਾਂ ਆਪਾਂ ਭੱਜੇ ਫਿਰਾਂਗੇ ਜੰਗਲਾਂ ਵੀ ਤਾਂ ਰਹਿੰਦੇ ਹਾਂ ਆਪਾਂ ਕਿਲਿਆਂ ਚ ਵੜ ਜਾਈਏ ਆਕੀ ਹੋ ਕੇ ਲੜੀਏ ਕਈ ਸਕੀਮਾਂ ਸਿੰਘ ਸੋਚਦੇ ਨੇ
ਬਿਨਾਂ ਕਿਲਨ ਨੇ ਪੂਜਾ ਲੜਾਈ
ਕਿਲਿਆਂ ਤੋਂ ਬਿਨਾਂ ਫੌਜ ਕਿਵੇਂ ਲੜੇਗੀ ਕਿਲਾ ਬਣਾਈਏ ਆਪਾਂ ਇੱਕ ਕਿਲਾ ਸਿੱਖਾਂ ਨੇ ਬਣਾਇਆ ਸੀ ਅੰਮ੍ਰਿਤਸਰ ਵਿੱਚ ਜਿਹਦਾ ਨਾਮ ਰੱਖਿਆ ਸੀ ਰਾਮਗੜ ਉਹਦੀ ਜਥੇਦਾਰੀ ਜੱਸਾ ਸਿੰਘ ਇਚੋਗਿਲੀਏ ਨੂੰ ਦਿੱਤੀ ਸੀ ਇੱਥੋਂ ਹੀ ਫਿਰ ਰਾਮਗੜੀਆ ਉਹਦਾ ਨਾਮ ਪੈਣ ਗਿਆ ਜੱਸਾ ਸਿੰਘ ਰਾਮਗੜੀਆ ਉੱਥੋਂ ਫਿਰ ਜਿਹੜੀ ਤਰਖਾਣਾ ਦੀ ਬਰਾਦਰੀ ਹੈ ਉਹਨੂੰ ਸਾਰਿਆਂ ਨੂੰ ਹੀ ਰਾਮਗੜੀਏ ਆਪਾਂ ਕਹਿਣ ਲੱਗ ਪਏ ਪਰ ਰਾਮਗੜੀਆ ਜਿਹੜਾ ਸ਼ਬਦ ਸ਼ੁਰੂ ਹੋਇਆ ਉਹ ਸ੍ਰੀ ਅੰਮ੍ਰਿਤਸਰ ਦੇ ਕਿਲੇ ਤੋਂ ਹੋਇਆ ਪਹਿਲਾਂ ਰਾਮ ਰੌਣੀ ਨਾਂ ਰੱਖਿਆ ਉਹਦਾ ਜਿੱਥੇ ਗੁਰਦੁਆਰਾ ਰਾਮਸਰ ਹੈ ਨਾ ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਗੰਜ ਹੈ ਵਿਵੇਕ ਸਰ ਹੈ ਉੱਥੇ ਮੈਂ ਆਪ ਅੱਖਾਂ ਦੇ ਨਾਲ ਨਿੱਕੀਆਂ ਨਿੱਕੀਆਂ ਉਹ ਕਿਲੇ ਦੀਆਂ ਜਿਹੜੀਆਂ ਨੀਹਾਂ ਸਨ ਨਾ ਉਹ ਦੇਖੀਆਂ ਅੱਜ ਤੋਂ 15-20 ਸਾਲ ਪਹਿਲਾਂ ਇੱਕ ਬਜ਼ੁਰਗ ਨੇ ਕਹਿੰਦੇ ਆਹ ਜਿਹੜੀਆਂ ਇੱਟਾਂ ਨੇ ਨਾ ਇਹ ਨਿੱਕੀਆਂ ਨਿੱਕੀਆਂ ਇਹ ਉਹ ਕਿਲੇ ਦੀਆਂ ਨਿਸ਼ਾਨੀਆਂ ਨੇ ਇੱਥੇ ਕਦੀ ਕਿਲਾ ਹੁੰਦਾ ਸੀ ਸਿੱਖਾਂ ਦਾ ਬਣਾਇਆ ਉਹ ਸਿੱਖਾਂ ਨੇ ਆਪ ਹੀ ਬਣਾ ਲਿਆ ਸੀਗਾ ਉਹਦਾ ਨਾਮ ਸੀ ਰਾਮ ਰੌਣੀ ਬਾਅਦ ਚ ਰੱਖਿਆ ਰਾਮਗੜ ਉਹਦਾ ਜਥੇਦਾਰ ਬਣਾਇਆ ਜੱਸਾ ਸਿੰਘ ਨੂੰ ਇਸ ਕਰਕੇ ਉਹਦਾ ਨਾਂ ਪੈ ਗਿਆ ਰਾਮਗੜੀਆ ਜੱਸਾ ਸਿੰਘ ਹਾਂਜੀ
ਐਸ ਵਿਚਾਰ ਤੇ ਆਗੇ ਗਏ
ਇਸ ਤਰ੍ਹਾਂ ਸਿੰਘ ਵਿਚਾਰਾਂ ਕਰਦੇ ਜੰਗਲਾਂ ਦੇ ਵਿੱਚ ਸਲਾਹਾਂ ਕਰਦੇ ਅੱਗੇ ਵਧੇ ਹਨ
ਹਿਮਨਾਬਾਦ ਟਿਗ ਪਹੁੰਚਦ ਪੈ
ਸਿੰਘਾਂ ਦਾ ਇੱਕ ਜਥਾ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਲਗਭਗ 2000 ਸਿੰਘ ਬੁੱਢੇ ਦਲ ਦੇ ਉਹ ਐਮਨਾਬਾਦ ਜਾ ਪਹੁੰਚੇ
ਆਗੇ ਮਗਰ ਤੁਰਕ ਲੈ ਖੋਜ
ਤੇ ਉਹ ਅੱਗੇ ਪਿੱਛੇ ਤੁਰਕਾਂ ਦੀ ਫੌਜ ਤੁਰਦੀ ਸਿੱਖਾਂ ਦਾ ਖੋਜ ਨੱਪਦੀ ਸੀ ਪਤਾ ਲੱਗ ਜਾਂਦਾ ਸੀ ਨਾ ਕਿੱਧਰ ਗਏ ਆ ਉਹ ਪਿੱਛੇ ਪਿੱਛੇ ਸਿੱਖਾਂ ਦੇ ਫੌਜ ਤੁਰੀ ਰਹਿੰਦੀ ਸੀ ਵੀ ਜਿੱਥੇ ਮਿਲ ਕੇ ਮਾਰ ਦੇਣਗੇ ਹਾਂਜੀ
ਭੁੱਖੀ ਫਿਰੈ ਸਿੰਘਣ ਕੀ ਫੌਜ
ਸਿੰਘਾਂ ਦੀ ਫੌਜ ਵੀ ਭੁੱਖੀ ਸੀ ਸਿੰਘਾਂ ਨੂੰ ਕਈ ਦਿਨ ਹੋ ਗਏ ਲੰਗਰ ਮਸਤਾਨੇ ਪ੍ਰਸ਼ਾਦਾ ਵੇਖਿਆ ਵੀ ਨਹੀਂ ਸੀ
ਦੋਹਰਾ ਐਮਨਾਬਾਦ ਜਗੀਰ ਤੀ ਖੁਦ ਜਸਪਿਤ ਦੀਵਾਨ
ਜਿੱਥੇ ਐਮਨਾਬਾਦ ਐਮਨਾਬਾਦ ਸਾਧ ਸੰਗਤ ਜੀ ਕਿਹੜੀ ਜਗ੍ਹਾ ਹੈ ਜਿੱਥੇ ਭਾਈ ਲਾਲੋ ਜੀ ਦੇ ਘਰ ਜਗਤ ਗੁਰੂ ਨਾਨਕ ਦੇਵ ਸਾਹਿਬ ਪਹਿਲਾਂ 25 ਦਿਨ ਰਹੇ ਫਿਰ ਦੁਬਾਰਾ ਦੂਸਰੇ ਗੇੜੇ 5 ਦਿਨ ਰਹੇ ਰੋੜੀ ਸਾਹਿਬ ਗੁਰਦੁਆਰਾ ਉੱਥੇ ਰੋੜੀ ਤੇ ਬਹਿ ਕੇ ਗੁਰੂ ਸਾਹਿਬ ਨੇ ਤਪੱਸਿਆ ਕੀਤੀ ਸੀ ਗੁਰੂ ਨਾਨਕ ਸਾਹਿਬ ਨੇ ਭਾਈ ਗੁਰਦਾਸ ਜੀ ਬਾਣੀ ਚ ਆਉਂਦਾ ਨਾ ਰੇਤ ਅੱਕ ਅਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ ਉਹ ਰੋੜੀ ਸਾਹਿਬ ਵਾਲੀ ਥਾਂ ਤੇ ਸਿੰਘਾਂ ਨੇ ਸੋਚਿਆ ਵੀ ਚਲੋ ਨਾਲੇ ਮੱਥਾ ਟੇਕਾਂਗੇ ਨਾਲੇ ਗੁਰਦੁਆਰੇ ਚ 2-4 ਦਿਨ ਬਾਣੀ ਪੜਾਂਗੇ ਵਿਸਾਖੀ ਨੇੜੇ ਆ ਰਹੀ ਸੀ ਵਿਸਾਖੀ ਦਾ ਮੇਲਾ ਸੀਗਾ ਸਿੰਘਾਂ ਨੇ ਆਖਿਆ ਵਿਸਾਖੀ ਉੱਥੇ ਮਨਾਵਾਂਗੇ ਸਿੰਘ ਐਮਨਾਬਾਦ ਪਹੁੰਚ ਗਏ ਜਿਹੜਾ ਐਮਨਾਬਾਦ ਸੀ ਹੁਣ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਵੀ ਦੋ ਭਰਾ ਸਨ ਇੱਕ ਦਾ ਨਾਂ ਸੀ ਲਖਪਤ ਰਾਏ ਇੱਕ ਦਾ ਨਾਂ ਸੀ ਜਸਪਤ ਰਾਏ ਜਿਹੜਾ ਜਸਪਤ ਰਾਏ ਸੀ ਉਹ ਐਮਨਾਬਾਦ ਦਾ ਮਾਲਕ ਸੀਗਾ ਉੱਥੋਂ ਦੀ ਸਾਰੀ ਜਗੀਰ ਉਹਦੇ ਨਾਂ ਤੇ ਸੀ
ਉਹਾਂ ਉਗਰਾਹੀ ਕਰਤ ਥੋਂ ਬਹੁਤ ਫੌਜ ਕੇ ਤਾਣ
ਜਸਪਤ ਰਾਏ ਖੱਤਰੀ ਉੱਥੇ ਆਪਣੀ ਫੌਜ ਲੈ ਕੇ ਇਲਾਕੇ ਚ ਉਗਰਾਹੀ ਕਰ ਰਿਹਾ ਸੀ ਮਾਮਲਾ ਟੈਕਸ ਜਿਹੜਾ ਨਾ ਸਰਕਾਰੀ ਉਹ ਇਕੱਠਾ ਕਰਦਾ ਫਿਰਦਾ ਸੀ
ਚੌਪਈ ਲੇਵੇ ਪੈਸੇ ਦੇ ਕੇ ਦੁੱਖ
ਉਹ ਲੋਕਾਂ ਨੂੰ ਦੁੱਖ ਦੇ ਕੇ ਨਾ ਪੈਸੇ ਲੈਂਦਾ ਸੀ ਗਰੀਬ ਲੋਕਾਂ ਕੋਲ ਕਿਸੇ ਕੋਲ 1 ਕਿੱਲਾ ਕਿਸੇ ਕੋਲ 2 ਕਿੱਲੇ ਪੈਲੀ ਉਹਨਾਂ ਦੀ ਸਾਰੀ ਫਸਲ ਚੁੱਕ ਲੈਣੀ ਲੋਕਾਂ ਨੂੰ ਵਿਚਾਰਿਆਂ ਨੂੰ ਕੁਛ ਵੀ ਨਾ ਛੱਡਣਾ ਬੜੇ ਦੁੱਖ ਦੇ ਕੇ ਜੇ ਕਿਸੇ ਕੋਲ ਟੈਕਸ ਨਾ ਤਰਦਾ ਉਹਨੂੰ ਖੜਾ ਕਰਕੇ ਕੋਰੜੇ ਮਾਰਦਾ ਉਹਦੇ ਬੱਚਿਆਂ ਦੀ ਉਹਦੀ ਪ੍ਰੋਪਰਟੀ ਸਾਰੀ ਜ਼ਬਤ ਕਰ ਲੈਂਦਾ। ਏਦਾਂ ਦਾ ਜੱਸੂ ਪਾਪੀ ਸੀ।
ਬੰਦਾ ਪੈਂਚ ਸੋ ਹੋ ਕੇ ਰੁੱਖ,
ਜੇ ਕੋਈ ਪੈਂਚ ਪਿੰਡ ਦਾ ਨੰਬਰਦਾਰ ਜਾਂ ਕੋਈ ਪਿੰਡ ਦਾ ਚੌਧਰੀ ਮਾਮਲਾ ਨਾ ਦੇ ਸਕੇ, ਉਹਨੂੰ ਪਿੰਡ ਦੀ ਪੰਚਾਇਤ ਦੇ ਸਾਹਮਣੇ ਨੰਗਾ ਕਰਕੇ ਦਰਖਤ ਨਾਲ ਬੰਨ ਦਿੰਦਾ ਸੀ। ਕਹਿੰਦਾ ਸੀ ਓਏ ਸਰਕਾਰੀ ਟੈਕਸ ਕੌਣ ਤਾਰੇਗਾ, ਤੇਰਾ ਪਿਓ ਤਾਰੇਗਾ। ਏਦਾਂ ਦੀਆਂ ਗਾਲਾਂ ਕੱਢ ਕੱਢ ਕੇ ਭੈੜੇ ਬੋਲ ਬੋਲ ਕੇ ਪਿੰਡਾਂ ਦੇ ਇੱਜ਼ਤਦਾਰ ਬੰਦਿਆਂ ਨੂੰ ਦੁੱਖ ਦਿੰਦਾ ਸੀ।
ਕਿਸੇ ਟੰਕਾ ਕਿਸੇ ਕਮਚਨ ਮਾਰ,
ਕਿਸੇ ਨੂੰ ਤੇ ਉਹ ਟੰਗ ਦਿੰਦਾ ਸੀ ਪੁੱਠਾ ਦਰਖਤ ਦੇ ਨਾਲ, ਜਲੂਸ ਕੱਢਦਾ ਸੀ ਬੰਦੇ ਦਾ ਪੂਰਾ। ਕਿਸੇ ਨੂੰ ਉਹ ਜਿਹੜੀਆਂ ਚਮੜੇ ਦੀਆਂ ਕਮਚਨਾਂ ਕਮਾਂਚਾਂ ਕਹਿ ਲਓ ਜਾਂ ਅੱਜ ਕੱਲ ਹੈਂਟਰ ਕਹਿੰਦੇ ਅੰਗਰੇਜ਼ੀ ਚ, ਉਹ ਮਾਰਦਾ ਸੀਗਾ, ਕੋਰੜੇ ਮਾਰਦਾ ਸੀਗਾ। ਹਾਂਜੀ,
ਐਸੇ ਪਾਂਤ ਸਿਉ ਮੁਲਕ ਉਜਾਰ,
ਇਸ ਤਰ੍ਹਾਂ ਐਮਨਾਬਾਦ ਦੇ ਇਲਾਕੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕਿਸੇ ਜ਼ਮਾਨੇ ਚ ਭਾਈ ਲਾਲੋ ਨੂੰ ਤਾਰਿਆ, ਉਸ ਇਲਾਕੇ ਵਿਚ ਉਹ ਪਾਪੀ ਲੋਕਾਂ ਉੱਤੇ ਗਰੀਬਾਂ ਉੱਤੇ ਜ਼ੁਲਮ ਕਰਦਾ ਫਿਰਦਾ ਸੀ।
ਭੁੱਖੇ ਜੱਟ ਨਟ ਸਿੱਖੀ ਸਿੰਘੀ ਰਲੈ,
ਭੁੱਖੇ ਜੱਟ ਵਿਚਾਰੇ ਕੀ ਕਰਦੇ, ਜਿਨ੍ਹਾਂ ਕੋਲ 2 ਕਿੱਲੇ 4 ਕਿੱਲੇ ਜ਼ਮੀਨ ਉਹਨਾਂ ਦੀ ਉਸਾਰੀ ਖੋਹ ਲੈਂਦਾ ਸੀ ਉਹਨਾਂ ਦੇ ਸਾਰੀ। ਉਹ ਵਿਚਾਰੇ 6 ਮਹੀਨੇ ਹਲ ਵਾਹੁੰਦੇ, ਮਸੀਂ ਕਣਕ ਪੈਦਾ ਹੁੰਦੀ, ਉਦੋਂ ਕਣਕਾਂ ਵੀ ਘੱਟ ਹੁੰਦੀਆਂ ਸੀ। ਇਹ ਤਾਂ ਹੁਣ 5-10 ਸਾਲ ਤੋਂ ਕੋਈ 20 ਕੁਇੰਟਲ ਕਣਕ ਖੇਤ ਚੋਂ ਨਿਕਲਦੀ ਕਿਸੇ ਚੋਂ, ਨਹੀਂ ਤਾਂ 4-5 ਕੁਇੰਟਲ ਮਸੀਂ ਖੇਤ ਚੋਂ ਕਣਕ ਨਿਕਲਦੀ ਸੀ, ਉਹ ਸਾਰੀ ਚੁੱਕ ਲੈ ਜਾਂਦਾ ਸੀਗਾ। ਕਿੱਲੇ ਵਿੱਚੋਂ ਜਦ 2-4 ਬੋਰੀਆਂ ਕਣਕ ਹੁੰਦੀ ਸੀ ਉਹ ਸਾਰੀ ਲੈ ਜਾਂਦਾ ਸੀ। ਭੁੱਖੇ ਜੱਟ ਰਲ ਸਿੱਖੀ ਰਲੈ, ਵਿਚਾਰੇ ਜ਼ਿਮੀਦਾਰ ਗਰੀਬ ਉਹ ਕਹਿੰਦੇ ਭੁੱਖਾ ਤਾਂ ਮਰਨਾ ਹੀ ਹੈ, ਸਿੱਖਾਂ ਨਾਲ ਰਲ ਜਾਈਏ ਕਹਿੰਦੇ। ਉਹ ਫਿਰ ਘਰ ਬਾਰ ਛੱਡ ਕੇ ਲੋਕ ਸਿੰਘਾਂ ਚ ਰਲ ਜਾਂਦੇ, ਦੁਖੀ ਹੋ ਕੇ ਲੋਕ ਸਿੱਖਾਂ ਚ ਰਲਦੇ ਸਨ।
ਘਰ ਦਰ ਛੱਡ ਕੇ ਰਲੇ ਸੋ ਦਲੈ,
ਉਹ ਸਾਧ ਸੰਗਤ ਜੀ ਘਰ ਦਰ ਛੱਡ ਕੇ ਖਾਲਸੇ ਪੰਥ ਵਿਚ ਬੁੱਢੇ ਦਲ ਤਰਨੇ ਦਲ ਚ ਆ ਕੇ ਸਿੰਘਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਲੈਂਦੇ ਤੇ ਖਾਲਸੇ ਦੇ ਨਾਲ ਤੁਰ ਪੈਂਦੇ।
ਜਿਨ ਕਰ ਦੇਣੇ ਜੋਗੋ ਨਾਹੀ,
ਜਿਨ੍ਹਾਂ ਦੇ ਘਰ ਵਿਚਾਰਿਆਂ ਕੋਲ ਸਰਕਾਰ ਨੂੰ ਟੈਕਸ ਦੇਣ ਜੋਗੇ ਪੈਸੇ ਜਾਂ ਦਾਣੇ ਨਹੀਂ ਸੀ ਹੁੰਦੇ,
ਫਿਰੈ ਫਰਿਆਦੀ ਖਾਲਸੇ ਬਾਹੀ,
ਉਹ ਖਾਲਸੇ ਕੋਲ ਆ ਕੇ ਫਰਿਆਦ ਕਰਦੇ ਬਾਬਾ ਜੱਸਾ ਸਿੰਘ ਜੀ ਕੋਲ, ਨਵਾਬ ਕਪੂਰ ਸਿੰਘ ਜੀ ਕੋਲ, ਸਿਆਣਿਆਂ ਜਥੇਦਾਰਾਂ ਕੋਲ ਆ ਕੇ ਉਹ ਰੋਂਦੇ, ਮਹਾਰਾਜ ਸਿੰਘ ਖਾਲਸਾ ਜੀ ਅਸੀਂ ਮਰ ਚੱਲੇ ਹਾਂ, ਸਰਕਾਰ ਸਾਡਾ ਲਹੂ ਚੂਸ ਰਹੀ ਹੈ, ਸਾਡੇ ਕੋਲ ਬੱਚਿਆਂ ਕੋਲ ਖਾਣ ਨੂੰ ਦਾਣਾ ਨਹੀਂ, ਪਹਿਨਣ ਨੂੰ ਕੱਪੜਾ ਨਹੀਂ, ਜਿਹੜੀ ਅਸੀਂ ਮਿਹਨਤ ਕਰਕੇ 6 ਮਹੀਨੇ ਦੀ ਕਣਕ ਪੈਦਾ ਕੀਤੀ ਸਾਰੀ ਚੁੱਕ ਕੇ ਲੈ ਗਏ ਨੇ। ਏਦਾਂ ਲੋਕ ਵਿਚਾਰੇ ਸਿੰਘਾਂ ਕੋਲ ਆ ਆ ਕੇ ਫਰਿਆਦਾਂ ਕਰਦੇ ਸਨ।
ਫਿਰ ਤੰਡਠਤ ਗਏ ਰੋੜੀ ਤੀਰ,
ਸੰਗਤ ਜੀ ਤੁਰਦੇ ਤੁਰਦੇ ਸਿੰਘ ਕਿੱਥੇ ਪਹੁੰਚ ਗਏ, ਜਿੱਥੇ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਜੀ ਹੈ। ਧੰਨ ਜਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਨਿਰੰਕਾਰ ਪਰਮੇਸ਼ਰ ਜੀ ਨੇ ਉੱਥੇ ਬੈਠ ਕੇ ਰੋੜਾਂ ਦੀ ਗੁਰਕਰੀ ਵਿਛਾਈ, ਰੋੜਾਂ ਦੀ ਵਿਛਾਈ ਕੀਤੀ, ਉੱਤੇ ਚੌਂਕੜਾ ਲਾ ਲਿਆ। ਭਾਈ ਲਾਲੋ ਉੱਥੇ ਸੇਵਾ ਕਰਿਆ ਕਰਦਾ ਸੀ ਤੇ ਮਲਕ ਭਾਗੋ ਦੇ ਸਾਧ ਸੰਗਤ ਜੀ ਪੂੜਿਆਂ ਵਿੱਚੋਂ ਲਹੂ ਦੀਆਂ ਧਾਰਾਂ ਵਗਾਈਆਂ ਸਨ ਤੇ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਦੀਆਂ ਧਾਰਾਂ ਵਗਾ ਕੇ ਸੱਚੇ ਪਾਤਸ਼ਾਹ ਨੇ ਦੱਸਿਆ ਸੀ ਮਿਹਨਤ ਦੀ ਕਮਾਈ ਤੇ ਪਾਪ ਦੀ ਕਮਾਈ ਚ ਕੀ ਫਰਕ ਹੁੰਦਾ। ਹਾਂਜੀ,
ਨਾਹਨ ਚਾਹੇ ਸੁਫਲ ਸਰੀਰ,
ਨੇ ਸੋਚਿਆ ਵਿਸਾਖੀ ਆ ਗਈ ਹੈ, ਆਪਾਂ ਇੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਵਿਸਾਖੀ ਮਨਾਵਾਂਗੇ, ਇਸ਼ਨਾਨ ਕਰਾਂਗੇ। ਸਾਰਾ ਬੁੱਢਾ ਦਲ, ਬਾਬਾ ਸਿੰਘ ਸਾਹਿਬ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਹੋਰ ਸਾਰੇ ਸਿੰਘ ਉੱਥੇ ਜਾ ਉਤਰੇ
ਤੇ ਸਿੰਘਨ ਆ ਮੇਲਾ ਲਾਇਆ,
ਸਿੰਘਾਂ ਨੇ ਖਾਲਸੇ ਨੇ ਉੱਥੇ ਮੇਲਾ ਲਾ ਰੋੜੀ ਸਾਹਿਬ ਆਪਣੀ ਜਗ੍ਹਾ ਸਮਝ ਕੇ ਵੀ ਸਾਡਾ ਘਰ ਹੈ, ਸਾਡੇ ਪਿਓ ਦਾ ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਸਾਨੂੰ ਕੌਣ ਰੋਕ ਸਕਦਾ। ਸਿੰਘਾਂ ਨੇ ਗੁਰਦੁਆਰੇ 'ਚ ਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ, ਬਾਣੀ ਪੜ੍ਹਨ ਲੱਗ ਪਏ, ਕੀਰਤਨ ਸ਼ੁਰੂ ਹੋ ਗਿਆ। ਹਾਂਜੀ,
ਜਸਪਤ ਕੋਯੋ ਲਿਖ ਪਠਵਾਇਆ,
ਔਰ ਜਸਪਤ ਰਾਏ ਦੇ ਕੋਲ ਸਿੰਘਾਂ ਨੇ ਕੋਈ ਸਿਆਣਾ ਬੰਦਾ ਪਿੰਡ ਦਾ ਜਾਂ ਇਲਾਕੇ ਦਾ ਮੁਖੀ ਬੰਦਾ ਭੇਜਿਆ, ਲਿਖ ਕੇ ਭੇਜਿਆ।
ਦੋਹਰਾ ਸਿੰਘ ਸੋ ਬਹੁਤੇ ਦਿਨ ਕੇ ਭੁੱਖੇ ਅਨਕੋ ਤਰਾਸ,
ਜਸਪਤ ਰਾਏ ਨੂੰ ਖਬਰ ਕੀਤੀ ਵੀ ਦੀਵਾਨ ਜੀ ਤੁਸੀਂ ਕਿਸੇ ਗਲਤ ਫਹਿਮੀ ਚ ਨਾ ਆਇਆ ਜੇ, ਅਸੀਂ ਤੁਹਾਡਾ ਕੋਈ ਨੁਕਸਾਨ ਕਰਨ ਨਹੀਂ ਆਏ, ਕਈ ਦਿਨਾਂ ਦੇ ਅਸੀਂ ਭੁੱਖੇ ਪਿਆਸੇ ਹਾਂ, ਲੰਗਰ ਅਸੀਂ ਨਹੀਂ ਛਕਿਆ ਤੇ ਅਸੀਂ ਆਪਣੇ ਗੁਰੂ ਦੇ ਦਰਬਾਰ ਚ ਆਏ ਹਾਂ। ਕੋਈ ਤੁਸੀਂ, ਕਿਉਂਕਿ ਸਿੰਘਾਂ ਨੇ ਸੋਚਿਆ ਵੀ ਜਸਪਤ ਰਾਏ ਹੈ ਤਾਂ ਹਿੰਦੂ ਭਰਾ ਹੈ ਨਾ ਸਾਡਾ, ਥੋੜਾ ਬਹੁਤਾ ਤਾਂ ਸਾਡਾ ਲਿਹਾਜ਼ ਕਰੇਗਾ, ਚਲੋ ਇਹ ਟਾਲਾ ਕਰ ਜਾਏਗਾ, ਅਸੀਂ ਦੋ ਦਿਨ ਇੱਥੇ ਮੇਲਾ ਲਾ ਕੇ ਚਲੇ ਜਾਵਾਂਗੇ। ਸਿੰਘਾਂ ਨੇ ਲੱਗਦੇ ਬਸ ਪ੍ਰੇਮ ਨਾਲ ਹੀ ਵੀ ਚਲੋ ਸੁਲਾ ਸਫਾਈ ਨਾਲ ਹੀ ਗੱਲ ਬਣ ਜਾਵੇ। ਬੜੇ ਪਿਆਰ ਨਾਲ ਚਿੱਠੀ ਲਿਖੀ ਕਿ ਦੀਵਾਨ ਜੀ, ਸਿੰਘ ਕਈ ਦਿਨਾਂ ਦੇ ਭੁੱਖੇ ਪਿਆਸੇ ਹਨ ਤੇ ਲੰਗਰ ਪ੍ਰਸ਼ਾਦੇ ਛਕਣੇ ਨੇ, ਉਸ ਤੋਂ ਬਾਅਦ ਖਾਲਸਾ ਚਾਲੇ ਪਾ ਜਾਏਗਾ, ਤੁਸੀਂ ਘਬਰਾਓ ਨਾ। ਹਾਂਜੀ,
ਲਿਖ ਪੇ ਜੀ ਇਮ ਖਾਲਸੇ ਜਸਪਤ ਕੋ ਅਰਦਾਸ।
ਅਰਦਾਸ ਮੈਨੇ ਚਿੱਠੀ ਸਿੰਘਾਂ ਨੇ ਲਿਖ ਕੇ ਜਸਪਤ ਰਾਏ ਜੱਸੂ ਨੂੰ ਲਿਖ ਕੇ ਭੇਜਿਆ। ਹਾਂਜੀ,
ਚੌਪਈ ਦੀਵਾਨ ਹਿੰਦੂ ਤੋਂ ਗੁਰੂ ਬਣਾਇਆ।
ਕੀ ਲਿਖਿਆ ਸਿੰਘਾਂ ਨੇ ਚਿੱਠੀ ਵਿਚ? ਬਾਬਾ ਜੱਸਾ ਸਿੰਘ ਜੀ ਬੜੇ ਸੋਹਣੇ ਲਿਖ, ਉਹਨਾਂ ਦੀ ਇੱਕ ਚਿੱਠੀ ਮਿਲੀ ਵੀ ਹੈ, ਦਾਸ ਨੇ ਵੀ ਪੜ੍ਹੀ ਹੈ, ਬੜੀ ਸੋਹਣੀ ਲਿਖਾਰੀ ਸਨ ਭਾਈ ਬਾਬਾ ਜੱਸਾ ਸਿੰਘ ਜੀ। ਦਿੱਲੀ ਪੜ੍ਹੇ ਸਨ ਮਦਰਸਿਆਂ ਵਿਚ, ਮੁਸਲਮਾਨੀ ਮਦਰਸਿਆਂ ਵਿਚ। ਬਾਬਾ ਜੱਸਾ ਸਿੰਘ ਜੀ ਨੂੰ ਮਾਤਾ ਸੁੰਦਰੀ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਿਲ, ਮਾਤਾ ਜੀ ਨੇ ਉੱਥੇ ਉਹਨਾਂ ਨੂੰ ਕੋਲ ਰੱਖ ਕੇ ਪੜ੍ਹਾਇਆ ਸੀਗਾ। ਪੜ੍ਹੇ ਲਿਖੇ ਬੜੀ ਸੋਹਣੀ ਜ਼ਬਾਨ ਚ ਲਿਖਦੇ ਸਨ, ਉਰਦੂ ਦੇ ਜ਼ਿਆਦਾ ਚਿੱਠੀ ਲਿਖਦੇ ਸਨ। ਉਰਦੂ ਚ ਉਹਨਾਂ ਨੇ ਲਿਖਿਆ ਕਿ ਦੀਵਾਨ ਜੀ, ਤੂੰ ਹਿੰਦੂ ਹੈ, ਸਾਡਾ ਭਰਾ ਹੈ, ਤੇ ਹਿੰਦੂ ਧਰਮ ਦੀ ਰਾਖੀ ਧੰਨ ਗੁਰੂ ਕਲਗੀਆਂ ਵਾਲੇ ਨੇ ਕੀਤੀ ਹੈ, ਉਹਨਾਂ ਦੀ ਕਿਰਪਾ ਨਾਲ ਤੂੰ ਦੀਵਾਨ ਬਣਿਆ ਹੈ, ਗੁਰੂ ਨੇ ਮੌਕਾ ਦਿੱਤਾ ਤੈਨੂੰ ਆਪਣੇ ਭਰਾਵਾਂ ਦੀ ਸੇਵਾ ਕਰਨ ਦਾ। ਇਹ ਟਾਈਮ ਹੈ ਪੰਥ ਦੇ ਵਾਧੇ ਦਾ, ਜਦੋਂ ਕੋਈ ਆਪਣਾ ਬੰਦਾ ਵੱਡੇ ਅਹੁਦੇ ਤੇ ਚਲਾ ਜਾਵੇ ਤੇ ਸਾਨੂੰ ਆਸ ਹੁੰਦੀ ਹੈ ਵੀ ਚਲੋ ਸਾਡਾ ਬੰਦਾ ਉੱਥੇ ਬੈਠਾ ਤੇ ਤੂੰ ਹਿੰਦੂ ਭਰਾ ਸਾਡਾ ਸਰਕਾਰ ਦੇ ਵੱਡੇ ਅਹੁਦੇ ਤੇ ਚਲਾ ਗਿਆ ਹੈ।
ਜਸਪਤ ਕੋ ਇਮ ਲਿਖ ਪਠਾਇਆ।
ਸਿੰਘਾਂ ਨੇ ਏਦਾਂ ਲਿਖਿਆ ਚਿੱਠੀ ਦੇ ਵਿੱਚ ਜਸਪਤ ਰਾਏ ਨੂੰ,
ਹਮਰਾ ਤੁਮਰਾ ਬੈਰ ਸੋ ਨਾਹੀ,
ਤੁਸੀਂ ਹਿੰਦੂ ਭਰਾ ਹੋ ਤੇ ਗੁਰੂ ਘਰ ਨੂੰ ਮੰਨਣ ਵਾਲੇ ਹੋ, ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਵੀ ਗੁਰੂ ਨੇ ਤੇ ਸਾਡੇ ਵੀ ਗੁਰੂ ਨੇ, ਤੁਹਾਡਾ ਸਾਡਾ ਕੋਈ ਵੈਰ ਨਹੀਂ ਦੀਵਾਨ ਜੀ।
ਵੈਰ ਹਮਾਰਾ ਤੁਰਕਣ ਤਾਈ,
ਸਾਡਾ ਵੈਰ ਉਹਨਾਂ ਤੁਰਕਾਂ ਨਾਲ ਆ ਜਿਹੜੇ ਹਿੰਦੂਆਂ ਨੂੰ ਸਿੱਖਾਂ ਨੂੰ ਜ਼ਬਰਦਸਤ ਮੁਸਲਮਾਨ ਬਣਾਉਂਦੇ ਨੇ, ਜਿਹੜੇ ਹਿੰਦੂਆਂ ਦੀਆਂ ਧੀਆਂ ਭੈਣਾਂ ਚੁੱਕਦੇ ਨੇ, ਜਿਹੜੇ ਪੰਜਾਬ ਨੂੰ ਲੁੱਟ ਰਹੇ ਨੇ, ਗੁਰਦੁਆਰਿਆਂ ਨੂੰ ਮੰਦਰਾਂ ਨੂੰ ਢਾ ਰਹੇ ਨੇ, ਜਿਹੜੇ ਨਜਾਇਜ਼ ਸਿੱਖਾਂ ਨੂੰ ਫੜ ਫੜ ਕੇ ਕਤਲ ਕਰਦੇ ਨੇ, ਉਹਨਾਂ ਜ਼ਾਲਮਾਂ ਨਾਲ ਸਾਡੀ ਦੁਸ਼ਮਣੀ ਹੈ, ਤੇਰੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ।
ਰਸਤ ਮੋਲ ਹਮ ਲੈਣੀ ਚਾਹੇ,
ਅਸੀਂ ਤਾਂ ਇੱਥੇ ਆਏ ਹਾਂ ਤੇਰੇ ਸ਼ਹਿਰ ਵਿੱਚ, ਗੁਰਦੁਆਰਾ ਸਾਡਾ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ, ਸਭ ਦਾ ਸਾਂਝਾ ਹੈ, ਤੇ ਤੂੰ ਵੀ ਮੱਥਾ ਟੇਕਦਾ, ਅਸੀਂ ਵੀ ਟੇਕਦੇ ਹਾਂ ਰੋੜੀ ਸਾਹਿਬ, ਤੇ ਅਸੀਂ ਤੇਰੇ ਸ਼ਹਿਰ ਵਿੱਚੋਂ ਰਸਤ ਮੁੱਲ ਲੈਣੀ ਚਾਹੁੰਦੇ ਹਾਂ। ਦੇਖੋ ਸਾਹਿਬ ਜੀ ਕਿੰਨਾ ਪੰਥ ਖਾਲਸਾ ਸਰਾਫਤ ਨਾਲ ਚੱਲ ਰਿਹਾ, ਤੇ ਅੱਗੇ ਅਗਲੇ ਦੀ ਨੀਤੀ ਤੁਸੀਂ ਦੇਖਿਆ ਜੀ ਕੀ ਹੈ। ਸਿੰਘਾਂ ਦਾ ਕਸੂਰ ਕੋਈ ਨਹੀਂ ਇੱਥੇ। ਸਿੰਘ ਕਹਿੰਦੇ ਆ ਅਸੀਂ ਤੇਰੇ ਸ਼ਹਿਰ ਚ ਸਿਰਫ ਲੰਗਰ ਪਕਾ ਕੇ ਛਕਣਾ ਤੇ ਜਿੰਨਾ ਰਾਸ਼ਨ ਹੈ ਉਹ ਮੁੱਲ ਲੈਣਾ, ਅਸੀਂ ਲੁੱਟਮਾਰ ਨਹੀਂ ਕਰਨ ਆਏ, ਕੋਈ ਧੱਕਾ ਨਹੀਂ ਕਰਨ ਆਏ, ਕਿਸੇ ਦਾ ਅਸੀਂ ਕੋਈ ਨੁਕਸਾਨ ਨਹੀਂ ਕਰਨਾ, ਬਾਜ਼ਾਰੋਂ ਜਾਵਾਂਗੇ, ਜਿੰਨਾ ਆਟਾ ਦਾਲ ਘਿਓ ਖੰਡ ਸਾਨੂੰ ਚਾਹੀਦਾ ਮੁੱਲ ਖਰੀਦਾਂਗੇ।
ਸ਼ਹਿਰ ਤੁਮਾਰੋ ਖਰੀਦ ਕਰਾ ਹੈ,
ਤੇਰੇ ਸ਼ਹਿਰ ਚੋਂ ਰਾਸ਼ਨ ਖਰੀਦ ਕੇ ਅਸੀਂ ਲੰਗਰ ਬਣਾਵਾਂਗੇ।
ਸਿੱਖ ਭੁੱਖੇ ਬਹੁ ਦਿਨ ਕੇ ਆਹੀ।
ਬਾਬਾ ਜੱਸਾ ਸਿੰਘ ਜੀ ਨੇ ਲਿਖਿਆ ਕਿ ਸਿੰਘ ਬੜੇ ਦਿਨਾਂ ਦੇ ਕੜਾਕੇ ਵਿੱਚ ਹਨ, ਬਹੁਤ ਦਿਨ ਹੋ ਗਏ ਸਿੰਘਾਂ ਨੇ ਗੱਫਾ ਨਹੀਂ ਛਕਿਆ, ਪ੍ਰਸ਼ਾਦਾ ਨਹੀਂ ਛਕਿਆ।
ਤੁਮਰੋ ਕਛੂ ਬਿਗਾੜੇ ਨਾਹੀ,
ਔਰ ਤੇਰਾ ਅਸੀਂ ਕੋਈ ਵਿਗਾੜ ਨਹੀਂ ਉਹ ਕਰਨਾ ਭਰਾਵਾ, ਤੇਰੇ ਸ਼ਹਿਰ ਵਿੱਚ ਅਸੀਂ ਕਿਸੇ ਤਰ੍ਹਾਂ ਦੀ ਲੁੱਟ ਮਾਰ ਨਹੀਂ ਕਰਾਂਗੇ, ਤੂੰ ਸਾਡਾ ਹਿੰਦੂ ਭਰਾ ਹੈ ਨਾ, ਅਸੀਂ ਵੀ ਤੇਰਾ ਖਿਆਲ ਰੱਖਾਂਗੇ।
ਮੁਲਕ ਆਪਣਾ ਲਿਹੋ ਬਚਾਏ,
ਤੂੰ ਆਪਣਾ ਮੁਲਕ ਬਚਾ, ਯਾਨੀ ਤੇਰੇ ਮੁਲਕ ਦੇ ਵਿੱਚ ਤੇਰੇ ਪੂਰੇ ਇਲਾਕੇ ਚ ਕਿਸੇ ਤਰ੍ਹਾਂ ਦੀ ਗੜਬੜ ਅਸੀਂ ਨਹੀਂ ਕਰਾਂਗੇ, ਅਸੀਂ ਸਿਰਫ ਲੰਗਰ ਬਣਾਉਣਾ, ਉਹ ਅਸੀਂ ਮੁੱਲ ਖਰੀਦ ਕੇ ਜਿਹੜੇ ਸਾਡੇ ਕੋਲ ਪੈਸੇ ਹਨ ਉਹਦੇ ਨਾਲ ਅਸੀਂ ਮਾਲ ਖਰੀਦ ਕੇ ਤੇਰੇ ਕੋਲ ਰਾਸ਼ਨ ਖਰੀਦ ਕੇ ਬਣਾਉਣਾ, ਉਹ ਵੀ ਖੋ ਖਾ ਨਹੀਂ ਕਰਨੀ ਅਸੀਂ ਕੋਈ।
ਔਰ ਮੁਲਕ ਹਮ ਬੜੇ ਜਾਏ,
ਬਸ ਇੱਕ ਦੋ ਦਿਨ ਦਾ ਮੇਲਾ ਅਸੀਂ ਅਖੰਡ ਪਾਠ ਕਰ ਲਈਏ ਤੇ ਉਦੋਂ ਬਾਅਦ ਅਸੀਂ ਲੰਗਰ ਲਾ ਲਈਏ, ਦੀਵਾਨ ਲਾ ਲਈਏ, ਪਰਸੋਂ ਅਸੀਂ ਚਲੇ ਜਾਣਾ, ਅਸੀਂ ਕੋਈ ਹੋਰ ਮੁਲਕ ਜਾ ਵੇਖਾਂਗੇ, ਤੇਰੇ ਮੁਲਕ ਚ ਨਹੀਂ ਲੁੱਟਮਾਰ ਕਰਦੇ, ਅਸੀਂ ਕੋਈ ਤੁਰਕਾਂ ਦਾ ਵੱਡਾ ਇਲਾਕਾ ਲੁੱਟਾਂਗੇ ਜਾ ਕੇ।
ਜੈ ਸੁਣ ਜਸਪਤ ਕੀਨੋ ਥੋਜ,
ਸਾਧ ਸੰਗਤ ਜੀ ਇਹ ਸੁਣ ਕੇ ਜਸਪਤ ਰਾਏ ਜਾਂ ਕਹਿ ਲਓ ਉਹਦੀ ਮੌਤ ਆਈ ਹੋਈ ਸੀ, ਮਾੜੇ ਦਿਨ ਆਏ ਹੋਣ ਨਾ, ਬੰਦੇ ਦੀ ਬੁੱਧੀ ਤੇ ਪੜਦਾ ਪੈ ਜਾਂਦਾ, ਉਹਨੇ ਸਿੱਖਾਂ ਦੀ ਜਿਹੜੀ ਗੱਲ ਨਾ ਪਿਆਰ ਨਾਲ ਹਲੀਮੀ ਨਾਲ ਸਿਰਾਫਤ ਨਾਲ ਕਹੀ ਗੱਲ ਸਮਝੀ ਨਹੀਂ।
ਮੈਂ ਮਾਰੋ ਕੱਢ ਤੁਮਰੋ ਖੋਜ,
ਅੱਗੋਂ ਸਿੱਖਾਂ ਨੂੰ ਕੀ ਉਹਨੇ ਜਵਾਬ ਦਿੱਤਾ, ਕਹਿੰਦਾ ਓਏ ਸਿੱਖੜਿਓ, ਮੈਂ ਤੇ ਤੁਹਾਡਾ ਖੋਜ ਲੱਭਦਾ ਫਿਰਦਾ, ਲੱਭੋ ਕਿੱਥੇ ਤੁਹਾਨੂੰ ਮਾਰਾਂ, ਤੁਸੀਂ ਰੋਟੀਆਂ ਭਾਲਦੇ ਹੋ ਮੇਰੇ ਇਲਾਕੇ ਚ, ਮੈਂ ਤੇ ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਣਾ, ਖੋਜ ਖੁਰਾ ਖੋਜ ਮਿਟਾ ਦੇਣਾ ਤੁਹਾਡਾ ਦੁਨੀਆ ਤੋਂ। ਹਾਂਜੀ,
ਜਿਸ ਚਲੋ ਤੁਮ ਬਾਹਰ
ਝੱਲਾਂ ਵਿੱਚੋਂ ਨਿਕਲ ਕੇ ਜੰਗਲਾਂ ਚੋਂ ਨਿਕਲ ਕੇ ਲੁਟੇਰੇ ਮੇਰੇ ਇਲਾਕੇ ਚ ਆ ਗਏ, ਤੁਹਾਡੀ ਮੌਤ ਲੈ ਕੇ ਆਈ ਹੈ ਤੁਹਾਨੂੰ, ਤੁਸੀਂ ਮਰਨ ਆਏ ਹੋ, ਜਿਵੇਂ ਗਿੱਦੜ ਦੀ ਮੌਤ ਆਉਂਦੀ ਸ਼ਹਿਰ ਵੱਲ ਦੌੜ ਪੈਂਦਾ, ਤੁਸੀਂ ਮੇਰੇ ਵੱਲ ਆ ਗਏ ਹੋ, ਮਰਨ ਆਏ ਹੋ ਤੁਸੀਂ ਮੇਰੇ ਕੋਲ। ਹਾਂਜੀ,
ਤੁਮਕੋ ਪਕੜ ਸੋ ਜਮ ਲੈ ਆਏ,
ਤੁਹਾਨੂੰ ਜਮ ਲੈ ਕੇ ਆਏ ਨੇ ਮੇਰੇ ਕੋਲ, ਕਹਿੰਦਾ ਦੇਖੋ ਕਿੱਥੇ ਦੇ ਸਿੰਘ ਕਹਿ ਰਹੇ ਨੇ ਉਹਦੇ ਅੱਗੇ ਵੀ ਤੂੰ ਭਰਾ ਹੈ ਸਾਡਾ ਤੇ ਤੇਰੇ ਅਸੀਂ ਇਲਾਕੇ ਚ ਆਏ ਹਾਂ, ਦੋ ਦਿਨ ਸਾਨੂੰ ਰਹਿ ਲੈਣ ਦੇ ਤੇ ਅਸੀਂ ਚਲੇ ਜਾਣਾ, ਤੇ ਕਿਤੇ ਅੱਗੋਂ ਉਹ ਕੀ ਕਹਿ ਰਿਹਾ, ਕਹਿੰਦਾ ਤੁਹਾਨੂੰ ਜਮ ਲੈ ਕੇ ਆਏ, ਤੁਹਾਡੀ ਮੌਤ ਲੈ ਕੇ ਆਈ ਹੈ ਤੁਹਾਨੂੰ। ਹਾਂਜੀ,
ਸੀਸ ਮੁੰਨੋ ਤੁਮ ਜਾਟ ਬਣਾਵੋ,
ਮੈਂ ਤੁਹਾਡੇ ਸਿਰ ਮੁੰਨ ਦੇਣੇ ਨੇ, ਤੁਹਾਡੀਆਂ ਦਾੜੀਆਂ ਮੁੰਨ ਦੇਣੀਆਂ ਸਿੱਖੜਿਓ, ਤੇ ਫਿਰ ਤੁਹਾਨੂੰ ਜੱਟ ਬਣਾ ਕੇ ਮੈਂ ਆਪਣੇ ਖੇਤਾਂ ਚ ਕੰਮ ਕਰਾਉਣਾ, ਤੁਸੀਂ ਹੁਣ ਮੇਰੇ ਸਾਹਮਣੇ ਆਕੜਦੇ ਹੋ, ਮੇਰੇ ਤੁਸੀਂ ਇਲਾਕੇ ਦੇ ਵਿੱਚ ਗੜਬੜ ਕਰਨ ਆਏ ਹੋ, ਸੀਸ ਮੰਨੋ ਤੋਂ ਜਾਟ ਬਣਾਵੋ, ਤੁਸੀਂ ਤਾਂ ਰਾਠ ਬਣਨਾ ਚਾਹੁੰਦੇ ਹੋ, ਰਾਜੇ ਬਣਨਾ ਚਾਹੁੰਦੇ ਹੋ, ਮੈਂ ਤੁਹਾਨੂੰ ਆਪਣੇ ਮੁਜਾਰੇ ਬਣਾ ਕੇ ਤੁਹਾਡੇ ਸਿਰ ਮੂੰਹ ਮੁੰਨ ਕੇ ਤੇ ਫਿਰ ਤੁਹਾਨੂੰ ਕੋਲ ਕੰਮ ਲੈਣਾ।
ਤੁਮਰੇ ਬਾਲਨ ਮਾਲ ਬਣਾਵੋ,
ਮੈਂ ਤੁਹਾਡੇ ਸਿਰ ਦੇ ਵਾਲ ਮੁੰਨ ਮੁੰਨ ਕੇ ਰੱਸੀਆਂ ਬਣਾਉਣੀਆਂ ਨੇ ਤੇ ਉਹਨਾਂ ਨਾਲੋਂ ਖੂਹਾਂ ਵਿੱਚੋਂ ਪਾਣੀ ਕੱਢਣ ਲਈ ਟਿੰਡਾਂ ਬੰਨਣੀਆਂ ਨੇ। ਹਾਂਜੀ,
ਦੋਹਰਾ ਜੈਸੇ ਗੋਲੀ ਨੱਥ ਮੰਗੈ ਖਸਮ ਚਾਹੇ ਘਟ ਨੱਕ,
ਇਹ ਉਹ ਕਹਾਵਤ ਹੈ ਕਿ ਉਹ ਤੇ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵੱਢਣ ਨੂੰ, ਉਹ ਸਿੰਘ ਤੇ ਵਿਚਾਰੇ ਕਹਿੰਦੇ ਵੀ ਸਾਨੂੰ ਤੂੰ ਦੋ ਦਿਨ ਰਹਿ ਲੈਣ ਦੇ, ਜੈਸੇ ਗੋਲੀ ਨੱਥ ਚ ਹੈ ਵੀ ਮੈਂ ਤੇ ਨੱਥ ਪਵਾਉਣੀ ਹੈ ਤੇ ਖਸਮ ਆਖੇ ਵੀ ਮੈਂ ਤੇਰੀ ਨੱਕ ਵੱਢਣੀ ਹੈ। ਇਹ ਕਹਾਵਤ ਹੈ ਆਮ ਪੰਜਾਬੀ ਦੇ ਵਿੱਚ ਬੋਲਦੇ ਬਜ਼ੁਰਗ ਸਿਆਣੇ ਵੀ ਉਹ ਫਿਰੇ ਤੇ ਨੱਥ ਕਢਾਉਣ ਨੂੰ ਵੀ ਨੱਥ ਪਾਵਾਂਗੀ ਤੇ ਅਗਲਾ ਫਿਰਦਾ ਵੀ ਉਹਦੀ ਨੱਕ ਵੱਢਦੇ ਆ। ਸਿੰਘ ਦੇ ਵਿਚਾਰੇ ਉੱਥੇ ਰਹਿਣਾ ਚਾਹੁੰਦੇ ਦੋ ਦਿਨ ਉਹਦੇ ਨਾਲ ਪਿਆਰ ਨਾਲ ਗੱਲਾਂ ਕਰਕੇ, ਪਰ ਅੱਗੋਂ ਉਹ ਸਿੰਘਾਂ ਦੀ ਨੱਕ ਵੱਢਣੀ ਚਾਹੁੰਦਾ, ਭਾਵ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ।
ਹਮ ਤੁਮ ਚਾਹੇ ਮਾਰਨੋ ਤੁਮ ਮੰਗੋ ਰਸਤ ਅਸੰਕ,
ਅਸੀਂ ਤੇ ਤੁਹਾਨੂੰ ਮਾਰਨਾ ਚਾਹੁੰਦੇ ਹਾਂ, ਅਸੀਂ ਤੇ ਤੁਹਾਡਾ ਖਾਤਮਾ ਕਰਨਾ ਚਾਹੁੰਦੇ ਹਾਂ, ਤੁਸੀਂ ਸਾਡੇ ਕੋਲ ਰਸਤਾ ਮੰਗਦੇ ਹੋ, ਜਿਹੜੇ ਸਾਡੀ ਜਾਨ ਦੇ ਵੈਰੀ ਸਿੱਖ, ਅਸੀਂ ਤੁਹਾਨੂੰ ਰੋਟੀ ਥੋੜਾ ਖਾਣ ਦੇਵਾਂਗੇ।
ਪਈ ਹਮ ਸੋ ਅਬ ਤੁਮ ਚਾਹੋ ਰਸਤ,
ਤੁਸੀਂ ਸਾਡੇ ਕੋਲ ਰਸਤਾ ਭਾਲਦੇ ਹੋ ਸਿੱਖੋ, ਆਸ ਰਾਸ਼ਨ ਪਾਣੀ ਇਸ ਜਗ੍ਹਾ ਤੇ ਤੁਹਾਨੂੰ ਐਸਾ ਰਾਸ਼ਨ ਦਿਆਂਗਾ ਯਾਦ ਰੱਖੋਗੇ।
ਤੁਮਕੋ ਮਾਰੋ ਕਰ ਬੰਦੋਬਸਤ,
ਮੈਂ ਤੁਹਾਡਾ ਬੰਦੋਬਸਤ ਕਰ ਲਿਆ, ਤੁਹਾਨੂੰ ਮੈਂ ਐਸੀ ਮੌਤ ਮਾਰਾਂਗਾ ਕਿ ਮੁੜ ਕੇ ਦੁਨੀਆਂ ਦੇ ਤੁਸੀਂ ਨਜ਼ਰ ਨਹੀਂ ਆਓਗੇ।
ਭਾਈ ਲਖਪਤ ਸੁਣ ਅਬ ਪਾਵੈ,
ਜੇ ਮੇਰੇ ਭਰਾ ਲਖਪਤ ਰਾਏ ਨੂੰ ਲਾਹੌਰ ਪਤਾ ਲੱਗ ਗਿਆ ਕਿ ਸਿੱਖੜੇ ਜਸਪਤ ਦੇ ਇਲਾਕੇ ਚ ਫਿਰਦੇ ਨੇ, ਤੇ ਫੇਰ ਉਹ ਆ ਜਾਏਗਾ ਤੇ ਤੁਹਾਡਾ ਖਾਤਮਾ ਕਰ ਦੇਗਾ।
ਮਣੀ ਸਿੰਘ ਜਿਮ ਫੜ ਲੈ ਜਾਵੈ,
ਜਿਵੇਂ ਤੁਹਾਡਾ ਇੱਕ ਬੁੱਢਾ ਮਣੀ ਸਿੰਘ ਅਸੀਂ ਫੜ ਕੇ ਲੈ ਗਏ ਸੀ, ਅਸੀਂ ਉਹਦੇ ਬੰਦ ਬੰਦ ਕੱਟੇ ਸੀ ਨਾ, ਏਦਾਂ ਤੁਹਾਡੇ ਸਾਰਿਆਂ ਦੇ ਅਸੀਂ ਬੰਦ ਬੰਦ ਕੱਟਾਂਗੇ, ਟੋਟੇ ਟੋਟੇ ਕਰ ਦਿਆਂਗੇ ਤੁਹਾਡੇ।
ਜਾਏ ਨਹਾਬ ਕੇ ਆ ਕੇ ਸਿਟਾਵੈ,
ਜਿਵੇਂ ਅਸੀਂ ਮਣੀ ਸਿੰਘ ਨੂੰ ਬੰਨ ਕੇ ਲੈ ਗਏ ਸੀਗੇ, ਉਹ ਜਿਵੇਂ ਮਨੀ ਸਿੰਘ ਦੇ ਅਸੀਂ ਬੰਦ ਬੰਦ ਕੱਟੇ ਸੀ, ਇਵੇਂ ਨਵਾਬ ਸ਼ਾਹ ਨਿਵਾਜ ਦੇ ਸਾਹਮਣੇ ਤੁਹਾਨੂੰ ਸਾਰਿਆਂ ਨੂੰ ਬੰਨ ਕੇ ਸੁੱਟਾਂਗਾ, ਤੁਹਾਡੇ ਹੱਥਾਂ ਚ ਹੱਥ ਕੜੀਆਂ ਹੋਣਗੀਆਂ, ਤੁਹਾਡੇ ਪੈਰਾਂ ਚ ਬੇੜੀਆਂ ਪਾ ਕੇ, ਤੇ ਨਵਾਬ ਤੁਹਾਨੂੰ ਕਿਸੇ ਨੂੰ ਚਰਖੜੀ ਚਾੜੇਗਾ, ਕਿਸੇ ਦੀ ਖੋਪਰ ਲਾਏਗਾ ਤੇ ਕਿਸੇ ਦੇ ਬੰਦ ਬੰਦ ਕੱਟੇਗਾ।
ਬੰਦ ਬੰਦ ਤੁਮ ਉਮੈ ਕਟਾਵੈ,
ਜਿਵੇਂ ਤੁਹਾਡੇ ਬਜ਼ੁਰਗ ਮਨੀ ਸਿੰਘ ਦੇ ਅਸੀਂ ਬੰਦ ਬੰਦ ਕੱਟੇ ਸੀਗੇ। ਭਾਈ ਮਨੀ ਸਿੰਘ ਸਾਹਿਬ ਜੀ ਸਾਧ ਸੰਗਤ ਜੀ 90 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਏ। ਭਾਈ ਮਨੀ ਸਿੰਘ ਸਾਹਿਬ ਜੀ ਸਤਿਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਗੁਰੂਆਂ ਦੀ ਹਜ਼ੂਰੀ ਚ ਰਹੇ। ਫਿਰ ਭਾਈ ਮਨੀ ਸਿੰਘ ਜੀ ਪੰਥ ਦੀ ਅਗਵਾਈ ਬਾਅਦ ਵਿਚ ਵੀ ਗੁਰੂ ਕਲਗੀਧਰ ਜੀ ਤੋਂ 26 ਸਾਲ ਬਾਅਦ ਵੀ ਉਹ ਜਿਉਂਦੇ ਰਹੇ। ਸੰਨ 1734 ਚ ਉਹਨਾਂ ਨੂੰ ਲਾਹੌਰ ਦੇ ਵਿਚ ਲਿਜਾ ਕੇ ਜ਼ਕਰੀਆ ਨੇ ਹੁਕਮ ਦਿੱਤਾ ਕਿ ਇਹਨਾਂ ਦੇ ਬੰਦ ਕੱਟੇ ਜਾਣ। ਭਾਈ ਸਾਹਿਬ ਸਿੱਖੀ ਸਿਦਕ ਦਾ ਨਮੂਨਾ ਦਿੰਦੇ 90 ਸਾਲ ਦੀ ਉਮਰ, 1646 ਦਾ ਉਹਨਾਂ ਦਾ ਜਨਮ ਸੀ, 1644 ਦਾ ਜਨਮ ਸੀ ਤੇ 1734 ਵਿੱਚ ਪੂਰੇ 90 ਸਾਲ ਸ਼ਹੀਦੀ ਪ੍ਰਾਪਤ ਕੀਤੀ। ਭਾਈ ਮਨੀ ਸਿੰਘ ਸਾਹਿਬ ਜੀ ਦੀ ਯਾਦ ਉਹ ਦੁਸ਼ਟ ਸਿੰਘਾਂ ਨੂੰ ਦੁਆ ਬੈਠਾ ਹੈ, ਉਹਦੀ ਮੌਤ ਆ ਗਈ ਹੈ, ਹੋਰ ਗੱਲ ਕੋਈ ਨਹੀਂ। ਕਹਿੰਦਾ ਜਿਵੇਂ ਮਨੀ ਸਿੰਘ ਦੇ ਅਸੀਂ ਬੰਦ ਕੱਟੇ ਸੀਗੇ, ਤੁਹਾਡਾ ਵੱਡਾ ਸੀ ਬੁੱਢਾ, ਅਸੀਂ ਏਦਾਂ ਤੁਹਾਡੇ ਸਾਰਿਆਂ ਦੇ ਬੰਦ ਕੱਟ ਦਿਆਂਗੇ। ਹਾਂਜੀ,
ਸੁਣਤ ਸਿੰਘਾਂ ਨੂੰ ਕੋ ਆਇਓ ਯਾਦ।
ਆਹ, ਜਿਵੇਂ ਕਿਸੇ ਸਾਧ ਸਿੰਘ ਜੀ ਬੋਲੀ ਤਾਂ ਕਹਿੰਦੇ ਆ ਵੀ ਜਿਵੇਂ ਲੱਕੜ ਨੂੰ ਫਾਨਾ ਤੇ ਮਰਦ ਨੂੰ ਤਾਨਾ ਪਾੜ ਕੇ ਰੱਖ ਦਿੰਦਾ, ਬੋਲੀ ਨਹੀਂ ਛੱਡਦੀ। ਪਰਿਵਾਰ ਦਾ ਫੱਟ ਮਿਲ ਜਾਂਦਾ ਜੇ, ਬੋਲੀ ਦਾ ਨਹੀਂ ਮਿਲਦਾ। ਸਿੰਘਾਂ ਨੂੰ ਯਾਦ ਆ ਗਈ, ਯਾਦ ਕਰਾਈ ਉਸ ਪਾਪੀ ਜਸਪਤ ਰਾਏ ਨੇ। ਹਾਂਜੀ,
ਕਹਿਓ ਸਿੰਘਣ ਲਿਓ ਬਦਲੋ ਤਾਦ।
ਸਿੰਘਾਂ ਨੂੰ ਕਹਿਣ ਲੱਗਾ ਮੈਂ ਤੁਹਾਨੂੰ ਖਤਮ ਕਰ ਦਿਆਂਗਾ। ਮਨੀ ਸਿੰਘ ਦੀ ਯਾਦ ਜਦੋਂ ਆਈ, ਕਰਾਈ ਵੀ ਜਸਪਤ ਰਾਏ ਨੇ, ਸਿੰਘਾਂ ਕੋਲੋਂ ਫਿਰ ਗੱਲ ਜਰੀ ਨਾ ਗਈ, ਬੋਲੀ ਨਹੀਂ ਜਰੀ ਜਾਂਦੀ। ਇਹ ਕਿੱਡੇ ਵੱਡੇ ਮਹਾਂਪੁਰਸ਼ ਦੀ ਗੱਲ ਕਰ ਰਿਹਾ, ਪੰਥ ਦਾ ਇੱਕ ਐਡਾ ਮਹਾਨ ਮਹਾਂਪੁਰਸ਼ ਜਿਸ ਨੂੰ ਅਸੀਂ ਗੁਰੂਆਂ ਵਰਗਾ ਮੰਨਦੇ ਹਾਂ, ਉਸ ਮਹਾਂਪੁਰਸ਼ ਦੀ ਸਾਨੂੰ ਯਾਦ ਦਵਾ ਕੇ ਕੀ ਕਹਿ ਰਿਹਾ ਵੀ ਤੁਹਾਡਾ ਇੱਕ ਬੁੱਢਾ ਮਾਰਤਾ ਸੀ। ਇਹ ਗੱਲ ਸਿੰਘਾਂ ਕੋਲੋਂ ਜਰੀ ਨਾ ਗਈ। ਹਾਂਜੀ,
ਯਾਦ ਕਰਾਈ ਇਸ ਨਿਜ ਮੌਤ।
ਸਿੰਘ ਕਹਿੰਦੇ ਆਪਸ ਵਿੱਚ, ਚੜ ਗਿਆ ਵੱਟ ਖਾਲਸੇ ਨੂੰ, ਕਹਿੰਦੇ ਇਹਨੇ ਆਪਣੀ ਮੌਤ ਯਾਦ ਕਰਾਈ ਹੈ, ਹੋਰ ਕੋਈ ਗੱਲ ਨਹੀਂ। ਮਨੀ ਸਿੰਘ ਦੀ ਯਾਦ ਕਰਾਇਆ, ਮਨੀ ਸਿੰਘ ਤਾਂ ਸਾਨੂੰ ਭੁੱਲਣਾ ਕੋਈ ਨਹੀਂ, ਪਰ ਇਹ ਆਪਣੀ ਮੌਤ ਨੂੰ ਮਾਸੀ ਕਹਿ ਰਿਹਾ, ਇਹਨੇ ਮੌਤ ਨੂੰ ਵਾਜਾਂ ਮਾਰ ਲਈਆਂ ਹੁਣ।
ਸ਼ੇਰ ਜਗਾਇਓ ਫੜ ਮੁੱਛਲ ਸੌਤ।
ਇਹਨੇ ਮਾਨੋ ਸੁੱਤੇ ਸ਼ੇਰ ਨੂੰ ਮੁੱਛ ਤੋਂ ਫੜ ਕੇ, ਸ਼ੇਰ ਹੋਵੇ ਸੁੱਤਾ, ਉਹਦੇ ਕੋਲ ਜਾ ਕੇ ਉਹਦੀ ਮੁੱਛ ਨੂੰ ਕੁਝ ਹਿਲਾ ਕੇ ਆਖੇ ਉੱਠ, ਤੇ ਫਿਰ ਉਹ ਜਿਹੜਾ ਹਿਲਾਏਗਾ ਉਹਦਾ ਬਣਨਾ ਕੀ ਹੈ। ਇਹ ਖਾਲਸੇ ਨੂੰ ਇਹਨੇ ਸਮਝੋ ਇਸ ਤਰ੍ਹਾਂ ਜਗਾ ਦਿੱਤਾ ਹੈ।
ਮਨੀ ਸਿੰਘ ਇਸ ਪ੍ਰੈ ਫੜਾਇਆ।
ਭਾਈ ਸਾਹਿਬ, ਭਾਈ ਮਨੀ ਸਿੰਘ ਦੀ ਗੱਲ ਯਾਦ ਆਈ ਕਿ ਲਖਪਤ ਰਾਏ ਨੇ ਮਨੀ ਸਿੰਘ ਦੀ ਗ੍ਰਿਫਤਾਰੀ ਵੇਲੇ ਬੜਾ ਰੋਲ ਅਦਾ ਕੀਤਾ ਸੀ। ਜਦੋਂ ਭਾਈ ਸਾਹਿਬ ਸ਼ਹੀਦ ਹੋਏ, ਮਨੀ ਸਿੰਘ ਜੀ ਮੋਮਨ ਖਾਂ ਲੈ ਗਿਆ ਫੜ ਕੇ, ਤੇ ਨਾਲ ਲਖਪਤ ਰਾਏ ਦਾ ਵੀ ਹਿੱਸਾ ਸੀ ਬਹੁਤ, ਉਹ ਨਾਲ ਸੀਗਾ ਸਰ, ਉਹ ਮਨੀ ਸਿੰਘ ਦੇ ਗ੍ਰਿਫਤਾਰ ਕਰਾਉਣ ਚ ਉਹਦਾ ਰੋਲ ਸੀਗਾ, ਬਹੁਤ ਹਿੱਸਾ ਸੀ। ਸਿੰਘਾਂ ਨੂੰ ਯਾਦ ਆ ਗਿਆ ਵੀ ਇਹ ਤਾਂ ਸੱਚ ਬੋਲ ਰਿਹਾ, ਇਹਦੀ ਮੌਤ ਬੋਲ ਰਹੀ ਹੈ, ਕਿਉਂਕਿ ਮਨੀ ਸਿੰਘ ਦੀ ਸ਼ਹੀਦੀ ਨੂੰ ਅਜੇ ਸਾਰੇ 11 ਸਾਲ ਹੋਏ ਸਨ। 11 ਸਾਲ ਕੱਲ ਦੀ ਗੱਲ ਹੁੰਦੀ, ਭੁੱਲੀ ਨਹੀਂ ਸੀ ਸਿੰਘਾਂ ਨੂੰ, ਯਾਦ ਸੀਗੀ ਵੀ ਲਖਪਤ ਰਾਏ ਨੇ, ਜਸਪਤ ਰਾਏ ਦੇ ਭਰਾ ਲਖਪਤ ਰਾਏ ਨੇ ਮਨੀ ਸਿੰਘ ਸ਼ਹੀਦ ਕਰਾਇਆ, ਗ੍ਰਿਫਤਾਰ ਕਰਾਇਆ ਸੀ।
ਬਦਲੋ ਲਹੋ ਅਬ ਯਹ ਦਾਇ ਆਇਆ।
ਸਿੰਘੋ, ਬਦਲਾ ਲੈ ਹੀ ਲਓ, ਮਨੀ ਇਹ ਨਾ ਯਾਦ ਕਰਾਂਦਾ, ਅਸੀਂ ਤਾਂ ਇਹਨੂੰ ਤਰਲੇ ਕਰ ਰਹੇ ਸੀ ਪਿਆਰ ਨਾਲ ਵੀ ਤੇਰੇ ਇਲਾਕੇ ਚ ਆਏ ਹਾਂ, ਲੰਗਰ ਪਾਣੀ ਛੱਕ ਕੇ ਚਲੇ ਜਾਣਾ, ਅਸੀਂ ਤਾਂ ਇਹਦੇ ਨਾਲ ਕੋਈ ਵਿਗਾੜ ਨਹੀਂ ਸੀ ਚਾਹੁੰਦੇ ਨਹੀਂ ਸੀ, ਪਰ ਜੇ ਆਪ ਹੀ ਹੁਣ ਸਾਨੂੰ ਜਗਾ ਰਿਹਾ। ਭਾਈ ਸਾਹਿਬ, ਭਾਈ ਮਨੀ ਸਿੰਘ ਜਗਾ ਰਹੇ, ਸਮਝੋ ਇਹ ਸਾਧ ਸਿੰਘ ਜਿਹੜੇ ਸ਼ਹੀਦ ਹੁੰਦੇ ਆ ਨਾ, ਇਹ ਸ਼ਹੀਦ ਕਦੀ ਮਰਦੇ ਨਹੀਂ ਹੁੰਦੇ, ਇਹ ਆਪਣੀ ਕਲਾ ਕਦੀ ਨਾ ਕਦੀ ਵਿਖਾ ਦਿੰਦੇ ਆ। ਉਹ ਦੁਸ਼ਟ ਦੀ ਜ਼ਬਾਨ ਤੋਂ ਹੀ ਭਾਈ ਮਨੀ ਸਿੰਘ ਨੇ ਕਢਾ ਦਿੱਤਾ, ਉਹਦਾ ਸਮਾਂ ਜੋ ਆਉਣਾ ਸੀਗਾ, ਭਾਈ ਸਾਹਿਬ ਦੇ ਮੂੰਹ ਤੋਂ, ਉਹਦੇ ਮੂੰਹ ਤੋਂ ਕਢਵਾ ਹੀ ਦਿੱਤਾ, ਆਪਣੀ ਸ਼ਹੀਦੀ ਯਾਦ ਕਰਾ ਦਿੱਤੀ। ਬਸ ਸਿੰਘਾਂ ਨੂੰ ਜੋਸ਼ ਚੜ ਗਿਆ।
ਜਬ ਸਿੰਘਾਂ ਨੇ ਐਸ ਸੁਣ ਪਾਇਓ,
ਜਦੋਂ ਭਾਈ ਮਨੀ ਸਿੰਘ ਸਾਹਿਬ ਜੀ ਦੀ ਗੱਲ ਸਾਰੇ ਪੰਥ ਵਿੱਚ, ਜਿੰਨਾ ਵੀ ਉੱਥੇ ਬੁੱਢਾ ਦਲ, ਤਰਨਾ ਦਲ, ਜਿੰਨੇ ਸਿੰਘ ਉਤਰੇ ਹੋਏ ਸਨ ਰੋੜੀ ਸਾਹਿਬ, ਉਹਨਾਂ ਦੇ ਕੰਨਾਂ 'ਚ ਇੱਕਦਮ ਜਿਵੇਂ ਜੰਗਲ ਜੱਗ ਫੈਲਦੀ, ਦੂਰ ਦੂਰ ਤਾਈ ਸਿੰਘ ਬੈਠੇ ਸਨ, ਸਭ ਨੂੰ ਪਤਾ ਲੱਗ ਗਿਆ ਵੀ ਜਸਪਤ ਰਾਏ ਇਹ ਗੱਲ ਕਹਿੰਦਾ ਵੀ ਤੁਹਾਡਾ ਇੱਕ ਮਨੀ ਸਿੰਘ ਮਾਰਿਆ ਸੀ ਅਸੀਂ। ਹਾਂਜੀ,
ਜਨ ਬਿੱਛੂ ਤਨ ਡੰਕ ਲਗਾਇਓ,
ਜਿਵੇਂ ਬਿੱਛੂ ਡੰਗ ਮਾਰੇ ਨਾ ਕਿਸੇ ਨੂੰ, ਤੇ ਉਹਦਾ ਦਰਦ ਨਹੀਂ ਸਹਿਆ ਜਾਂਦਾ। ਬਸ ਸਿੰਘਾਂ ਕੋਲੋਂ ਆ ਬੋਲੀ ਦੀ ਪੀੜ ਸਹੀ ਨਹੀਂ ਗਈ ਫਿਰ। ਹਾਂਜੀ,
ਤਬੀ ਖਾਲਸੇ ਕਰੀ ਅਰਦਾਸ।
ਉਸ ਵੇਲੇ ਫਿਰ ਸਿੰਘਾਂ ਨੇ ਅਰਦਾਸਾ ਸੋਹ ਦਿੱਤਾ। ਸਿੰਘਾਂ ਨੇ ਉੱਥੇ ਮਹਾਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਕੇ ਅਰਦਾਸਾ ਸੋਧਿਆ।
ਖੱਤਰੀ ਮਾਰੇ ਹੋਏ ਕਮਰਾਸ।
ਇਹ ਦੁਸ਼ਟ ਖੱਤਰੀ ਸੋਧਣਾ ਪੈਣਾ, ਇਹਦੇ ਇਲਾਕੇ ਵਿੱਚ ਹੁਣ ਹੱਥ ਦਿਖਾਣੇ ਪੈਣੇ ਹੈ।
ਦੋਹਰਾ ਵੈ ਲੂਟਣ ਚੜਿਓ ਖਾਲਸੇ ਸੋ ਲਿਓ ਖਾਲਸੇ ਲੂਟ।
ਆ ਸੰਗਤ ਜੀ, ਉਹ ਸਿੰਘਾਂ ਦੇ ਨਾਲ ਲੜਨ ਲਈ, ਸਿੰਘਾਂ ਨੂੰ ਲੁੱਟਣ ਲਈ ਆ ਗਿਆ, ਫੌਜ ਲੈ ਕੇ ਆਇਆ, ਹਾਥੀ ਤੇ ਬੈਠਾ ਸੀਗਾ ਤੇ ਆ ਕੇ ਉੱਚੀ ਥਾਂ ਤੇ ਖੜਾ ਹਾਥੀ ਦੇ ਉੱਤੇ ਬਕਵਾਸ ਕਰੀ ਜਾਂਦਾ ਸੀ। ਹਾਂਜੀ,
ਨਿਬਾਹੋਂ ਸਿੰਘ ਗੱਜ ਪੈ ਚੜਿਓ ਮਾਰ ਤੇਗ ਦਿਓ ਸੂਟ।
ਉਹ ਹਾਥੀ ਤੇ ਬੈਠਾ ਇਹ ਗੱਲਾਂ ਕਹਿ ਰਿਹਾ ਸੀ ਸਿੰਘਾਂ ਨੂੰ ਵੀ ਤੁਸੀਂ ਨਿਕਲ ਜਾਓ ਇੱਥੋਂ, ਮੈਂ ਤੁਹਾਨੂੰ ਰੋਟੀ ਖਾਣ ਨਹੀਂ ਦੇਣੀ, ਮੈਂ ਤੁਹਾਨੂੰ ਖਤਮ ਕਰ ਦੇਣਾ, ਮੇਰੇ ਇਲਾਕਾ ਛੱਡ ਜਾਓ, ਮੈਂ ਤੁਹਾਨੂੰ ਮਾਰ ਦੇਣਾ। ਬੜੇ ਗੁੱਸੇ ਚ ਅੱਗ ਬਭੂਲਾ ਹੋ ਕੇ ਬਕਵਾਸ ਕਰੀ ਜਾ ਰਿਹਾ ਸੀਗਾ। ਇੱਕ ਸਿੰਘ ਸੀ ਮਜ਼ਬੀ ਸਿੰਘ, ਨਿਬਾਹੂ ਸਿੰਘ। ਨਿਬਾਹੂ ਸਿੰਘ ਹਾਥੀ ਦੀ ਪੂਛ ਫੜ ਕੇ ਉੱਪਰ ਚੜ ਗਿਆ, ਮਾਰੀ ਛਾਲ ਉਹਨੇ ਹਾਥੀ ਦੇ ਉੱਤੇ। ਹਾਥੀ ਦੇ ਉੱਤੇ ਚੜ ਕੇ ਉਹਨੇ ਤੇਗ ਦਾ ਭਰਵਾਂ ਵਾਰ ਕੀਤਾ।
ਨਿਬਾਹੂ ਸਿੰਘ ਚੜ ਗੱਜ ਪੈ ਗਯੋ ਸੀਸ ਕਾਟ ਪਰ ਜੀਵਨ ਲਿਓ।
ਆਹਾ, ਸਿੰਘ ਨਿਬਾਹੂ, ਅਜੇ ਉਹਨੇ ਕਿਹਾ ਹੀ ਸੀ ਨਾ, ਗੱਲਾਂ ਕੀਤੀਆਂ ਹੀ ਸੀਗੀ ਸਿੰਘਾਂ ਦੇ ਬਾਰੇ ਵੀ ਮਨੀ ਸਿੰਘ ਤੁਹਾਡਾ ਅਸੀਂ ਮਾਰਿਆ ਸੀਗਾ, ਤੇ ਬਸ ਨਿਬਾਹੂ ਸਿੰਘ ਪਿੱਛੋਂ ਦੀ ਪਿਆ, ਉਹ ਚੜ ਕੇ ਪੂਛ ਫੜ ਕੇ ਹਾਥੀ ਦੀ ਉੱਪਰ, ਜਿਵੇਂ ਸ਼ੇਰ ਜਾ ਚੜਦਾ ਹਾਥੀ ਦੇ ਉੱਤੇ, ਮਾਰੀ ਤੇਗ ਤੇ ਜਸਪਤ ਰਾਜ ਦਾ ਸਿਰ ਦੁਹਾਣੇ ਵਰਗਾ ਲਾ ਕੇ ਪਰੇ ਸੁੱਟਿਆ, ਤੇ ਜਿੰਨੇ ਉਹਨੇ ਗਹਿਣੇ ਪਾਏ ਸੀ ਨਾ, ਸੋਨਾ ਚਾਂਦੀ ਬੜਾ ਪਾਇਆ ਸੀ, ਸਾਰਾ ਨਿਬਾਹੂ ਸਿੰਘ ਨੇ ਇੱਕੋ ਝਪਟੇ ਨਾਲ ਲਾ ਲਿਆ। ਹਾਂਜੀ,
ਔਰ ਦਰਬ ਦਈ ਉਪਰੋਂ ਗੇਰ ਔਰ ਸਿੰਘਣ ਚਕਲੀਨੀ ਢੇਰ।
ਔਰ ਉਹਦੇ ਉੱਤੇ ਜਿੱਥੇ ਉਹ ਹਾਥੀ ਦਾ ਹੌਦਾ ਸੀ, ਹੌਦੇ ਦੇ ਵਿੱਚ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਵੀ, ਉਹ ਕਿਉਂਕਿ ਇਕੱਠੇ ਕਰੀ ਜਾਂਦਾ ਸੀ ਨਾ ਪੈਸੇ, ਲੋਕਾਂ ਨੂੰ ਉਗਰਾਹੀ ਕਰਕੇ ਆਇਆ ਸੀਗਾ, ਉਹ ਸਾਰਾ ਸਾਧ ਸੰਗਤ ਜੀ ਸਾਰਾ ਹੀ ਉਹ ਲੁੱਟਮਾਰ ਸਿੰਘਾਂ ਨੇ ਉੱਤੋਂ ਚੁੱਕ ਕੇ ਸੁੱਟ ਦਿੱਤਾ। ਨਿਬਾਹੂ ਸਿੰਘ ਨੇ ਸੋਨੇ ਦੇ ਗਹਿਣੇ ਗੁਣੇ ਸਾਰੇ ਉਹਦੇ ਲਾ ਲਏ ਤੇ ਸਾਫ ਸਾਫ ਕਰਤਾ ਕੰਮ। ਹਾਂਜੀ,
ਦੋਹਰਾ 1874 ਹੁਤੇ ਬਿਕਰਮ ਨਿਰਪਸਾਲ।
1874 ਬਿਕਰਮੀ ਸੰਮਤ ਸੀਗਾ, ਚਾਰ ਉੱਤੇ 1704। ਹਾਂਜੀ,
ਜਸਬਾ ਖੱਤਰੀ ਮਾਰ ਕੇ ਲਿਓ ਸਿੰਘ ਬਹੁਮਾਲ।
1704 ਦਾ ਮਤਲਬ ਹੈ 1746 ਈਸਵੀ ਤੇ 1804 ਬਿਕਰਮੀ, ਇਹ ਸਨ ਸੰਮਤ ਸੀਗਾ। ਇਸ ਤਰ੍ਹਾਂ ਜਸਪਤ ਰਾਏ ਲੱਖੂ ਦਾ ਭਰਾ ਅਹਿਮਦਾਬਾਦ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਤੇ ਜਦੋਂ ਉਹਦੇ ਮੌਤ ਦੀ ਖਬਰ ਲੱਖੂ ਨੂੰ ਮਿਲੀ, ਲਖਪਤ ਰਾਏ ਨੇ ਕਸਮ ਖਾਧੀ ਕਿ ਇੱਕ ਖੱਤਰੀ ਨਾਨਕ ਨੇ ਪੰਥ ਚਲਾਇਆ ਸੀ ਤੇ ਮੈਂ ਖੱਤਰੀ ਲਖਪਤ ਰਾਏ ਇਸ ਪੰਥ ਨੂੰ ਸਦਾ ਲਈ ਖਤਮ ਕਰ ਦਿਆਂਗਾ। ਔਰ ਉਸਨੇ ਆਪਣੀ ਪੱਗ ਲਾ ਕੇ ਰੱਖ ਦਿੱਤੀ, ਪੱਗ ਉਦੋਂ ਬੰਨਾਂਗਾ ਜਦੋਂ ਦੁਨੀਆਂ ਤੋਂ ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਹੋ ਜਾਏਗਾ। ਸੋ ਉਹ ਕਥਾ ਅੱਗੇ ਸਰਵਣ ਕਰਨੀ, ਛੋਟਾ ਘੱਲੂਕਾ ਰਾਏ ਨੂੰ ਕਹਿੰਦੇ ਹੈ, ਹਾਜ਼ਰੀਆਂ ਭਰਿਆ ਕਰੋ, ਜੀਵਨ ਸਫਲਾ ਬਣਾਓ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਨਾਥ ਅਨਾਥ ਸਖੇ
ਦੀਨ ਦਰਦ ਨਿਵਾਰ।
ਹੇ ਸਮਰੱਥ ਅਗੰਮ ਪੂਰਨ ਮੋਹੇ
ਮਾਇਆ ਧਾਰ,
ਅੰਧ ਕੂਪ ਮਹਾ ਭਿਆਨ, ਨਾਨਕ
ਪਾਰਿ ਉਤਾਰ।
ਆਏ ਪ੍ਰਭ
ਸਰਨਾਗਤੀ, ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ, ਨਾਨਕ
ਹੋਤ ਨਿਹਾਲ।
ਵਾਹਿਗੁਰੂ ਨਾਮ
ਜਹਾਜ਼ ਜੜੇ ਸੋਤਰੇ ਪਾਰ,
ਜੋ ਸ਼ਰਧਾ
ਕਰ ਸੇਵਦੇ ਗੁਰ ਪਾਰਿ ਉਤਾਰਨ ਹਾਰ,
ਜੋ ਸ਼ਰਧਾ ਕਰ ਸੇਵਦੇ ਗੁਰੂ
ਪਾਰਿ ਉਤਾਰਨ ਹਾਰ।
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੰਪੰਥ ਦੀ ਮਾਨ